दस गुरिंड को मेरी है प्रणाम। सुन कर बिगसे श्री गुण खानी फै प्रसन्न बोले तब बानी। सब जुग ते बड़ तेज तुम्हारा हो वह गोह वाक हमारा। तोर काल कीरत कर तारा महिमा ताकी बध अपारा। लाख बरग सत जो सत जुग जो करई अयोत बरखत ते चित तरई। सतगुरां जी साजी निवाजी उपस्थित साध संग जीओ, एक बारी अपनी रसना पवित्र करिए। एक बार सब गज के आखिए धन श्री सतगुरु राम सिंह जी सच्चे पातशाह, जिन्हां दी अपार बख्शिश दा सदका सानूं इस तीर्थ ते सुपाक समा मिलिया। सब कहो धन श्री सतगुरु जगजीत सिंह सच्चे पातशाह जी, जिन्हां दी कृपा दे नाल अज असीं अपने जीवन दा लाहा लै रहे हां। एक बारी सब गज के आखिए धन श्री सतगुरु देव सिंह जी सच्चे पातशाह। कलयुग दे रहबर सतगुरु नानक देव सच्चे पातशाह जी अपने समय विच जिस वेले उन्हां दी कलयुग दे नाल वार्तालाप होया भेंट होई ते जिस वेले उन्हें सच्चे पातशाह कोलो बख्शिश मंगी अपनी भेटा अगे रखी, सतगुरु सच्चे पातशाह जी खुश होके एक वर दिता कलयुग नू। सुन कर बिगसे श्री गुण खानी, जदो सच्चे पातशाह ओदे ते खुश हो गए। जदो ओ सोने दे मंदर देना चाहुंदा सी, सुंदर स्त्रियां देनियां चाहुंदा सी, रिद्धियां सिद्धियां बरकतां देनियां चाहुंदा सी, सच्चे पातशाह ओदे कोल सुन के जदो खुश होए। सुन कर बिगसे श्री गुण खानी ਕੋਇ ਪ੍ਰਸੰਨ ਬੋਲੇ ਤਬ ਬਾਣੀ। ਸੱਚੇ ਪਾਤਸ਼ਾਹ ਖੁਸ਼ ਹੋ ਕੇ ਏਦਾਂ ਬਚਨ ਕੀਤਾ, ਸਭ ਜੁਗ ਤੇ ਵੱਡ ਤੇਜ ਤੁਮਾਰਾ, ਸਾਰਿਆਂ ਯੁੱਗਾਂ ਨੂੰ ਤੇਰਾ ਤੇਜ ਵੱਡਾ ਹੋਏਗਾ, ਸਤਯੁਗ ਨਾਲੋਂ ਵੀ, ਤ੍ਰੇਤੇ ਨਾਲੋਂ ਵੀ ਤੇ ਦੁਆਪਰ ਨਾਲੋਂ ਵੀ। ਹੋਵੇ ਗੋਏ ਵਾਕ ਹਮਾਰਾ, ਇਹ ਮੇਰਾ ਵਾਕ ਇਹ ਮੇਰਾ ਵਰ ਆ ਤੈਨੂੰ ਸੱਚੇ ਪਾਤਸ਼ਾਹ ਬਚਨ ਕੀਤਾ। ਤੋਰ ਕਾਲ ਕੀਰਤ ਕਰ ਤਾਰਾ, ਤੇਰੇ ਸਮੇਂ ਕਲਯੁਗ ਦੇ ਵਿੱਚ ਜਿਹੜੀ ਕਰਤਾਰ ਦੀ ਸਿਫਤ ਕਰਨਗੇ, ਕੀਰਤੀ ਕਰਨਗੇ, ਮਹਿਮਾ ਤਾਂ ਕੀ ਵਧੇ ਅਪਾਰਾ, ਉਹਨਾਂ ਦੀ ਮਹਿਮਾ ਬੜੀ ਵਧੇਗੀ ਦੇਸ ਪ੍ਰਦੇਸ ਵਿੱਚ। ਲੱਖ ਬਰਖ ਸਤਯੁਗ ਜੋ ਕਰੀ, ਸਤਯੁਗ ਦੇ ਵਿੱਚ ਜਿਹੜਾ ਲੱਖ ਇੱਕ ਸਾਲ ਕਰੇ, ਜਿਹੜਾ ਤ੍ਰੇਤੇ ਲੱਖ ਬਰਖ ਸਤਯੁਗ ਜੋ ਕਰੀ ਆਯੋ ਤੇ ਬਰਖ ਤੇਤੇ ਜਿਤ ਧਰਈ। ਦਸ ਹਜ਼ਾਰ ਸਾਲ ਤ੍ਰੇਤੇ ਵਿੱਚ ਜਿਹੜਾ ਕਰਤਾਰ ਦੀ ਸਿਫਤ ਕਰੇ, ਦੁਆਪਰ ਕੀਰਤ ਜੇ ਬਰਖਾ ਹਜ਼ਾਰਾ, ਦੁਆਪਰ ਦੇ ਵਿੱਚ ਜੇ ਹਜ਼ਾਰ ਸਾਲ ਸਿਫਤ ਕਰਤਾਰ ਦੀ ਕਰੇ, ਸੋ ਕਾਲ ਅਲਪ ਕਾਲ ਸੁਖ ਸਾਰਾ। ਕਲਯੁਗ ਦੇ ਵਿੱਚ ਸਾਰਾ ਸੁੱਖ ਮਿਲੇਗਾ ਅਲਪ, ਥੋੜ੍ਹੀ ਕੀਰਤੀ ਕਰੇ ਹਾਂ, ਥੋੜ੍ਹੀ ਜਿਹੀ ਕੀਰਤੀ ਕਰੇ ਹਾਂ, ਬਲਿਹਾਰ ਜਾਈਏ ਆਪਣੇ ਸਤਿਗੁਰਾਂ ਦੇ ਜਿਨ੍ਹਾਂ ਨੇ ਸਾਨੂੰ ਇਸ ਸਮੇਂ ਵਿੱਚ ਲਿਆਂਦਾ। ਫਿਰ ਇਸ ਧਰਮ ਨਾਲ ਜੋੜਿਆ, ਨਾਮ ਨਾਲ ਜੋੜਿਆ, ਸਾਧ ਸੰਗਤ ਨਾਲ ਜੋੜਿਆ, ਆਪਣੀ ਸਿਫਤ ਕੀਰਤੀ ਨਾਲ ਜੋੜਿਆ, ਤੇ ਜਿਨ੍ਹਾਂ ਨੇ ਇਸ ਧਰਮ ਦਾ ਮੁੱਢ ਬੰਨਿਆ, ਸਾਨੂੰ ਇਹ ਪਹਿਰਾਵਾ ਦੇ ਕੇ ਦੁਨੀਆਂ ਵਿੱਚ ਮਾਣ ਬਖਸ਼ਿਆ, ਸਾਡਾ ਨਾਂ ਉਹਨਾਂ ਨੇ ਸੰਤ ਰੱਖ ਦਿੱਤਾ, ਸੰਤ ਖਾਲਸਾ। ਇਸਤਰੀਆਂ ਪੁਰਸ਼ ਸਾਰਿਆਂ ਨੂੰ ਇਹ ਮਾਣ ਹੈ ਸੰਤ ਖਾਲਸੇ ਵਿੱਚ, ਜਿਹੜਾ ਸਾਰੇ ਲੋਕਾਂ ਵਿੱਚ ਪੂਜਣ ਯੋਗ ਹੈ। ਜਿਹੜਾ ਵੀ ਇਹ ਬਾਣਾ ਪਾਲਵੇ, ਜਿਹੜਾ ਇਸ਼ਨਾਨ ਪਾਣੀ ਦੀ ਨਾਮ ਦੀ ਰੀਤੀ ਰੱਖੇ, ਉਹ ਸੰਤ ਹੈ। ਜਿਨ੍ਹਾਂ ਨੂੰ ਹਜ਼ਾਰ ਸਾਲ, ਇੱਕ ਲੱਖ ਸਾਲ, ਫਿਰ 10,000 ਸਾਲ, ਫਿਰ 1,000 ਸਾਲ ਕਰਿਆ ਵੀ ਇੰਨਾ ਸੁੱਖ ਨਹੀਂ ਸੀ ਮਿਲਦਾ, ਉਹ ਸਮਾਂ ਤੁਹਾਨੂੰ ਸਾਰਿਆਂ ਨੂੰ ਮਿਲਿਆ, ਜਿਹਦੇ ਵਿੱਚ ਅਲਪ ਥੋੜ੍ਹੀ ਜਿਹੀ ਸਿਫਤ ਸਲਾਹ ਕਰਿਆ ਵੀ ਉਹ ਸਾਰੇ ਸੁੱਖ ਮਿਲਣਗੇ, ਜਿਹੜੇ ਉਹ ਨਾਮ ਨੂੰ ਜਪ ਕੇ ਮਿਲਦੇ ਨੇ, ਭਿੰਨ ਬਾਣੀ ਕਰਿਆ, ਸਿਫਤ ਕਰਿਆ ਮਿਲਦੇ ਨੇ ਲੱਖਾਂ ਸਾਲ, ਉਹ ਥੋੜ੍ਹਾ ਸਮਾਂ ਕਰਿਆ ਮਿਲਣਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਮੁੱਖ ਰੱਖਦਿਆਂ ਫਿਰ 1 ਘੰਟਾ ਨਾਮ ਸਿਮਰਨ ਦਾ ਰੱਖ ਦਿੱਤਾ ਕਿ ਸਾਰੇ ਕੰਮ ਛੱਡ ਕੇ, ਸਾਰਿਆਂ ਪਾਸਿਓਂ ਬਿਰਤੀ ਮੋੜ ਕੇ, ਇਸ ਚੀਜ਼ ਨੂੰ ਸਿਰੋਮਣੀ ਸਮਝ ਕੇ ਕਿ ਸਾਡੇ ਹੱਥ ਵਿੱਚ ਇੱਕ ਸਿਰੋਮਣੀ ਆਈ ਹੋਈ ਆ, ਸਾਰੀਆਂ ਮਣੀਆਂ ਤੋਂ ਉੱਪਰਲੀ ਮਣੀ, ਚੰਗੀ ਮਣੀ, ਇੱਛਾ ਪੂਰਨ ਕਰਨ ਵਾਲੀ ਮਣੀ, ਮਨੋਕਾਮਨਾ ਪੂਰਨ ਕਰਨ ਵਾਲੀ ਮਣੀ, ਸਾਰੇ ਸੁੱਖ ਦੇਣ ਵਾਲੀ ਮਣੀ, ਸਾਰੀਆਂ ਬਰਕਤਾਂ ਦੇਣ ਵਾਲੀ ਮਣੀ ਸਾਡੇ ਹੱਥ ਵਿੱਚ ਆਈ ਆ, ਅਤੇ 1 ਘੰਟਾ ਇਸ ਮਣੀ ਦਾ ਸੁੱਖ ਲੈਣ ਵਾਸਤੇ, ਇਸ ਮਣੀ ਦੀਆਂ ਕਿਰਨਾਂ ਨੂੰ ਸਪਸ਼ਟ ਕਰਨ ਵਾਸਤੇ, ਉਹਨੂੰ ਆਪਣੇ ਮਨੋਕਾਮਨਾ ਵਾਸਤੇ ਇਹਨੂੰ ਪ੍ਰਜਵਲਿਤ ਕਰਨਾ ਪੈਂਦਾ, ਜਿਵੇਂ ਆਪਾਂ ਅੱਗ ਬਾਲਦੇ ਹਾਂ, ਇਸ ਤਰ੍ਹਾਂ ਭਜਨ ਨੂੰ ਕਰਕੇ ਨਾਮ ਨੂੰ ਜਦੋਂ ਜਪਦੇ ਹਾਂ ਅਤੇ ਫਿਰ ਉਹਦੇ ਵਿੱਚ ਉਹ ਕਿਰਨਾਂ ਨਿਕਲਦੀਆਂ ਜਿਹੜੀਆਂ ਸੁਖਦਾਈ ਹੁੰਦੀਆਂ, ਉਹ ਬਰਕਤਾਂ ਉਹਦੇ ਵਿੱਚੋਂ ਨਿਕਲਦੀਆਂ, ਮੁਕਤੀਆਂ, ਜੁਗਤੀਆਂ, ਸਾਰੇ ਸੁੱਖ ਇਹ ਨਾਮ ਦੀਆਂ ਦਾਸੀਆਂ ਉਸ ਮਣੀ ਦੇ ਵਿੱਚੋਂ ਹੀ ਨਿਕਲਦੀਆਂ। ਜਿਵੇਂ ਛੋਟਾ ਜਿਹਾ ਬੀਜ ਆਪਾਂ ਜ਼ਮੀਨ ਵਿੱਚ ਬੀਜ ਦਿੰਦੇ ਹਾਂ, ਉਹ ਭਾਵੇਂ ਖਰਬੂਜੇ ਦਾ ਹੋਏ, ਦੁਹਾਣੇ ਦਾ ਹੋਏ, ਕਿਸੇ ਦਰਖਤ ਦਾ ਹੋਏ, ਕਿਸੇ ਫਲ ਦਾ ਹੋਏ, ਅਤੇ ਫਿਰ ਉਹਨੂੰ ਹੌਲੀ ਹੌਲੀ ਅੰਗੂਰੀ ਨਿਕਲਦੀ, ਇੱਕ ਪੱਤਾ, ਦੋ ਪੱਤੇ, ਕਿੰਨੇ ਸਾਰੇ ਪੱਤੇ, ਫਿਰ ਕਿੰਨੀਆਂ ਟਾਹਣੀਆਂ, ਕਿੰਨੇ ਫੁੱਲ, ਕਿੰਨੇ ਫਲ ਲੱਗਦੇ। ਆ ਦੁਨੀਆਂ ਦੇ ਵਿੱਚ ਅੱਜ ਕਮੀ ਨਹੀਂ ਹੈ ਫਲਾਂ ਦੀ, ਕਿੰਨੀ ਦੁਨੀਆਂ ਖਾਣ ਵਾਲੀ ਆ, ਫਿਰ ਵੀ ਫਲ ਵਾਧੂ ਨੇ, ਪਰ ਉਹ ਛੋਟੇ ਬੀਜ ਤੋਂ ਇੰਨਾ ਕੁਛ ਹੋਇਆ, ਕਿਸੇ ਨੇ ਬੀਜਿਆ ਤੇ ਤਾਂ ਹੋਇਆ। ਸਤਿਗੁਰਾਂ ਦਾ ਇੱਕ ਬਚਨ ਗੁਰਬਾਣੀ ਵਿੱਚ ਲਿਖਿਆ, ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤਿੰਨ ਲੋਕ ਵਿਸਥਾਰ। ਆ ਆਪਣੇ ਸਾਹਮਣੇ ਹਰਿਮੰਦਰ ਦੇ ਨਾਲ ਹੀ ਆ ਬੋੜ ਦਾ ਬੂਟਾ, ਇਹਨੂੰ ਏਡੀਆਂ ਏਡੀਆਂ ਲਾਲ ਰੰਗ ਦੀਆਂ ਗੋਲਾਂ ਲੱਗਦੀਆਂ, ਉਹ ਜਦੋਂ ਪੱਕਦੀਆਂ ਤੇ ਆਪਾਂ ਉਹਨੂੰ ਖੋਲ ਕੇ ਦੇਖ ਸਕਦੇ ਹਾਂ, ਉਹਦੇ ਵਿੱਚ ਬਹੁਤ ਛੋਟੇ ਛੋਟੇ ਬੀਜ ਹੁੰਦੇ, ਬਹੁਤ ਛੋਟੇ ਛੋਟੇ ਬੀਜ, ਤੇ ਇਸ ਬੋੜ ਦੇ ਬੀਜ ਨੂੰ ਜਦੋਂ ਲਾ ਦਿੱਤਾ ਜਾਏ ਤੇ ਤੁਹਾਨੂੰ ਪਤਾ ਕਿ ਇਹ ਬੋੜ ਦਾ ਦਰਖਤ ਫਿਰ ਕਿੱਡਾ ਹੋ ਜਾਂਦਾ, ਇੱਥੇ ਤੇ ਇਹਨੂੰ ਜਗ੍ਹਾ ਨਹੀਂ ਮਿਲਦੀ, ਕਿਤੇ ਇਹਨੂੰ ਜਗ੍ਹਾ ਮਿਲ ਜਾਏ ਤੇ ਇਹਦੇ ਮੀਲਾਂ ਤੱਕ ਡਾਣੇ ਚਲੇ ਜਾਂਦੇ ਨੇ, ਉੱਥੋਂ ਜੜ ਨਿਕਲਦੀ ਲੱਗ ਜਾਂਦੀ ਥੱਲੇ, ਉੱਥੋਂ ਅਸਰ ਲੈਣ ਲੱਗ ਪੈਂਦੇ, ਫਿਰ ਅੱਗਿਓਂ ਨਿਕਲਦੀ ਉੱਥੇ ਅਸਰ ਲੱਗੇ, ਮੀਲਾਂ ਤੱਕ ਡਾਣੇ ਚਲੇ ਜਾਂਦੇ, ਕਈ ਕਈ ਮੀਲਾਂ ਤੱਕ, ਚਾਰ ਸਫੇਰੇ ਨੂੰ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਆਹ ਜਿਹੜਾ ਨਾਮ ਆ ਇਹ ਬੋੜ ਦੇ ਬੀਜ ਤੋਂ ਵੀ ਛੋਟਾ ਹੈ, ਇਹਦਾ ਆਕਾਰ ਜਿਹੜਾ ਨਾ ਉਹ ਬੋੜ ਦੇ ਬੀਜ ਤੋਂ ਵੀ ਛੋਟਾ ਹੈ, ਪਰ ਸੱਚੇ ਪਾਤਸ਼ਾਹ ਹੁਕਮ ਕੀਤਾ ਜੇ ਕੋਈ ਜਪੇ ਤੇ ਤਿੰਨਾਂ ਲੋਕਾਂ ਵਿੱਚ ਵੀ ਇਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਕਿ ਕਿੰਨੇ ਸੁੱਖ ਇਹਦੇ ਵਿੱਚੋਂ ਨਿਕਲਣਗੇ। ਬਟਕ ਬੀਜ ਮੈਂ ਰਵ ਰਹੇ ਹੋ ਜਾਗੋ ਤਿੰਨ ਲੋਕ ਵਿਸਥਾਰ। ਛੋਟੀ ਜਿਹੀ ਇੱਕ ਗੋਲ, ਉਹਦੇ ਵਿੱਚ ਇੱਕ ਮੱਛਰ ਦਾ ਦਾਣਾ ਪੈਦਾ ਹੋਇਆ, ਉਸ ਮੱਛਰ ਦੇ ਦਾਣੇ ਤੋਂ ਹੋਰ ਕਿੰਨੇ ਸਾਰੇ ਜੀਵ ਪੈਦਾ ਹੋ ਗਏ, ਉਸ ਗੋਲ ਨੂੰ ਉਹ ਅੰਦਰੋਂ ਖਾਂਦੇ ਆ, ਬੜੇ ਖੁਸ਼ ਆ ਕਿ ਸਾਨੂੰ ਏਡਾ ਵੱਡਾ ਪਦਾਰਥ ਮਿਲ ਗਿਆ, ਖਾਣ ਨੂੰ ਰਹਿਣ ਨੂੰ ਵੀ ਜਗ੍ਹਾ ਮਿਲ ਗਈ ਹੈ, ਤਾਂ ਬੜਾ ਮਿੱਠਾ ਹੈ, ਸੁਖਦਾਈ ਬੜਾ। ਉਹਨਾਂ ਵਿੱਚੋਂ ਇੱਕ ਮੱਛਰ ਨੇ ਉਹਨੂੰ ਖਾਂਦਿਆਂ ਖਾਂਦਿਆਂ ਵਿੱਚੋਂ ਮੋਹਰੀ ਕੱਢ ਦਿੱਤੀ, ਉਸ ਗੋਲ ਵਿੱਚੋਂ ਉਹ ਬਾਹਰ ਨਿਕਲ ਆਇਆ, ਬਾਹਰ ਨਿਕਲ ਕੇ ਜਦੋਂ ਵੇਖਿਆ ਕਿ ਉੱਥੇ ਤੇ ਗੁੱਸੇ ਲੱਗੇ ਹੋਏ ਆ ਸਾਰਿਆਂ ਹੀ ਟਾਣਿਆਂ ਤੇ, ਸਾਰਿਆਂ ਹੀ ਕੁਰੂਮਲਾਂ ਤੇ, ਬੜੇ ਗੁੱਸੇ ਆ ਇੱਦਾਂ ਦੇ, ਉਹ ਆਪਣੇ ਘਰਦਿਆਂ ਨੂੰ ਜਾ ਕੇ ਕਹਿੰਦਾ, ਤੁਸੀਂ ਇੰਨੇ ਕੁ ਛੋਟੇ ਥਾਂ ਤੇ ਖੁਸ਼ ਹੋਣ ਡੇ, ਬਾਹਰ ਤੇ ਬੜਾ ਵੱਡਾ ਦਰਖਤ ਤੇ ਬੜੇ ਫਲ ਲੱਗੇ ਆ ਅਣਗਿਣਤ। ਏਦਾਂ ਦੇ ਕਿੰਨੇ ਦਰਖਤ ਹੋਣਗੇ, ਉਹਨਾਂ ਨੂੰ ਕਿੰਨੇ ਫਲ ਲੱਗਦੇ ਹੋਣਗੇ ਪਤਾ ਨਹੀਂ। ਅੱਜ ਤੱਕ ਗਿਣੇ ਤੇ ਕਿਸੇ ਕੋਲ ਗਏ ਨੇ ਆਕਾਸ਼ ਦੇ ਤਾਰੇ, ਫਲਾਂ ਦੇ ਰੂਪ ਨਹੀਂ ਗਿਣੇ ਗਏ, ਫੁੱਲ ਨਹੀਂ ਗਿਣੇ ਗਏ, ਬੂਟੇ ਨਹੀਂ ਗਿਣੇ ਗਏ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਭੱਟਾਂ ਦੀ ਜਵਾਨੀ ਲਿਖਦੇ ਆ, ਸੂਰਜ ਦੀਆਂ ਕਿਰਨਾਂ ਨੂੰ ਹਾਲੇ ਤੱਕ ਕੋਈ ਨਹੀਂ ਗਿਣ ਸਕਿਆ, ਸਾਰੇ ਸੰਸਾਰ 'ਤੇ ਫੈਲਦੀਆਂ, ਬੜੀਆਂ ਪਤਲੀਆਂ ਪਤਲੀਆਂ ਹੁੰਦੀਆਂ, ਅਤੇ ਸਾਰੇ ਸੰਸਾਰ 'ਤੇ ਚਾਨਣਾ ਵੀ ਕਰਦੀਆਂ, ਗਰਮੀ ਵੀ ਦਿੰਦੀਆਂ, ਤੇਜ ਵੀ ਦਿੰਦੀਆਂ, ਅੱਗ ਦਾ ਕੰਮ ਵੀ ਕਰਦੀਆਂ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨਨ ਤਨ ਆਵੇ। ਕਦੀ ਮੀਂਹ ਪੈਂਦਾ ਹੋਏ, ਬੱਦਲ ਦੇ ਵਿੱਚ ਬੂੰਦਾਂ ਡਿੱਗਦੀਆਂ ਹੋਣ, ਛੋਟੀਆਂ ਛੋਟੀਆਂ ਬੂੰਦਾਂ ਹੁੰਦੀਆਂ ਮੋਤੀ ਦੇ ਦਾਣੇ ਜਿੱਡੀਆਂ ਜਿੱਡੀਆਂ, ਪਰ ਜਦੋਂ ਡਿੱਗਦੀਆਂ ਉਹਨਾਂ ਨੂੰ ਕੋਈ ਗਿਣ ਨਹੀਂ ਸਕਿਆ ਕਿ ਉਹ ਕਿੰਨੀਆਂ ਕੁ ਡਿੱਗਦੀਆਂ, ਕਿੰਨੀਆਂ ਕੁ ਹੁੰਦੀਆਂ। ਕਨ ਹਰ ਬੂੰਦ, ਉਸ ਬੱਦਲ ਦੀਆਂ ਬੂੰਦਾਂ ਨੂੰ ਕੋਈ ਨਹੀਂ ਗਿਣ ਸਕਿਆ। ਕਨ ਹਰ ਬੂੰਦ ਬਸ ਰੋ ਮਾਵਲ। ਦੂਸਰੇ ਪਾਸੇ ਧਰਤੀ ਦੇ ਵਿੱਚੋਂ ਕਿੰਨੇ ਬੂਟੇ, ਘਾਹ ਦੇ, ਦਰਖਤਾਂ ਦੇ, ਫਲਾਂ ਫੁੱਲਾਂ ਦੇ ਨਿਕਲਦੇ ਆ, ਉਹਨਾਂ ਨੂੰ ਕੋਈ ਨਹੀਂ ਗਿਣ ਸਕਿਆ। ਕਨ ਹਰ ਬੂੰਦ ਬਸ ਰੋ ਮਾਵਲ, ਕੁਸਮ ਬਸੰਤ ਗਨੰਤ ਨਾਵੇ। ਬਸੰਤ ਦੇ ਦਿਨਾਂ ਵਿੱਚ ਜਦੋਂ ਫਿਰ ਬੂਟਿਆਂ ਨੂੰ ਫੁੱਲ ਲੱਗਦੇ ਆ, ਉਹ ਵੀ ਕੋਈ ਨਹੀਂ ਗਿਣ ਸਕਿਆ। ਬਹੁਤ ਫੁੱਲ ਲੱਗਦੇ, ਬੇਅੰਤ ਅਪਾਰ, ਬੇਸ਼ੁਮਾਰ ਕਹਿ ਸਕਦੇ ਹਾਂ। ਰਵਿਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ ਨਹੀਂ ਗਿਣੀਆਂ ਜਾ ਸਕਦੀਆਂ, ਸਾਰੀਆਂ ਧਰਤੀਆਂ ਤੇ ਪੂਰੇ ਬ੍ਰਹਿਮੰਡ ਵਿੱਚ ਪੈਂਦੀਆਂ। ਚੰਦਰਮਾ ਦੀਆਂ ਕਿਰਨਾਂ ਵੀ ਪੂਰੇ ਹੀ ਬ੍ਰਹਿਮੰਡ ਵਿੱਚ ਪੈਂਦੀਆਂ। ਰਵਿਸਸ ਕਿਰਨ, ਸੂਰਜ ਦੀਆਂ ਤੇ ਸੱਸ ਚੰਦਰਮਾ ਦੀਆਂ ਕਿਰਨਾਂ ਕੋਈ ਨਹੀਂ ਗਿਣ ਸਕਿਆ। ਰਵਿਸਸ ਕਿਰਨ ਉਧਰ ਸਾਗਰ ਕੋ, ਸਮੁੰਦਰ ਦੀ ਡੂੰਘਾਈ, ਸਮੁੰਦਰ ਦੀਆਂ ਛੱਲਾਂ, ਸਮੁੰਦਰ ਦੀਆਂ ਤਰੰਗਾਂ, ਉਹ ਵੀ ਨਹੀਂ ਕੋਈ ਗਿਣ ਸਕਿਆ। ਅਪਾਰ, ਗੰਗ ਤਰੰਗ ਅੰਤ ਕੋ ਪਾਵੈ। ਕਿੰਨੀਆਂ ਨਦੀਆਂ ਦੇ ਵਿੱਚ ਤਰੰਗਾਂ ਉੱਠਦੀਆਂ, ਕੋਈ ਨਹੀਂ ਗਿਣ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਸ਼ਿਵਜੀ ਵਰਗੇ, ਭਗਵਾਨ ਵਰਗੇ ਧਿਆਨ ਲਾਉਣ ਵਾਲੇ ਕਿੰਨੇ ਰਿਸ਼ੀ ਮੁਨੀ ਸਾਧੂ ਸੰਤ ਨੇ ਇਕਾਗਰ ਚਿੱਤ ਬੈਠੇ ਹੋਏ, ਔਰ ਕਿੰਨਿਆਂ ਸਮਿਆਂ ਤੱਕ ਉਹ ਬੈਠੇ ਹੀ ਰਹਿੰਦੇ ਨੇ ਇਕਾਗਰ ਚਿੱਤ, ਇੱਕੋ ਥਾਂ ਤੇ ਬਿਰਤੀ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਵਿਜਨ ਪਲ ਉਹਨਾਂ ਜੋ ਗਾਵੈ। ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਗਿਆਨ ਦਿੱਤਾ, ਉਹਨਾਂ ਨੇ ਇਸ ਸਿਫਤ ਨੂੰ ਕੀਤਾ ਕਿ ਤੇਰਾ ਪਾਰਾਵਾਰ ਨਹੀਂ, ਅੰਤ ਨਾ ਪਾਰਾ ਵਰਿਆ, ਤੇਰਾ ਕੋਈ ਅੰਤ ਪਾਰਾਵਾਰ ਨਹੀਂ ਹੈ ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ, ਕਿਸੇ ਨੂੰ ਨਹੀਂ ਪਤਾ। ਤੇ ਫਿਰ ਉਹ ਅੱਗੇ ਪਾਤਸ਼ਾਹ ਕਹਿੰਦੇ ਨੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਵਿਜਨ ਪਲ ਉਹਨਾਂ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਹੇ ਸਤਿਗੁਰੂ, ਤੇਰੀ ਉਪਮਾ ਨੂੰ ਅੱਜ ਤੱਕ ਕੋਈ ਜਾਣ ਨਹੀਂ ਸਕਿਆ, ਗਾ ਨਹੀਂ ਸਕਿਆ, ਤੇ ਉਹ ਕਹਿ ਵੀ ਨਹੀਂ ਸਕਿਆ ਕਿ ਕਿੰਨੀ ਗਿਆ। ਪਰ ਉਹਦੇ ਵਿੱਚੋਂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ, ਜਿਵੇਂ ਕੀੜੀ ਦਾ, ਮਿਸਰੀ ਦਾ ਪਹਾੜ ਹੋਏ, ਤੇ ਜੇ ਕੀੜੀ ਉਹਦੇ 'ਚ ਛੋਟਾ ਜਿਹਾ ਟੁਕੜਾ ਚੱਕਦੀ ਹੈ ਤੇ ਉਹ ਖਾਂਦੀ ਆ ਰੱਜ ਕੇ, ਤੇ ਚੁੱਕ ਕੇ ਲੈ ਜਾਂਦੀ, ਉਹਦਾ ਪਰਿਵਾਰ ਵੀ ਰੱਜ ਕੇ ਖਾਂਦਾ ਮਿੱਠਾ। ਤੇ ਉਹ ਪਹਾੜ ਤੇ ਨਾ ਉਹ ਇੰਨਾ ਵੱਡਾ ਮਿਸਰੀ ਦਾ ਜਿੱਡਾ ਵੱਡਾ ਪਹਾੜ ਹੁੰਦਾ, ਨਾ ਉਹ ਚੱਕ ਸਕਦੀ ਹੈ, ਨਾ ਸਾਰੇ ਨੂੰ ਖਾ ਸਕਦੀ ਹੈ, ਤੇ ਨਾ ਸਾਰੇ ਬਾਰੇ ਜਾਣ ਸਕਦੀ ਹੈ ਕਿ ਕਿੱਡਾ ਕੁ ਵੱਡਾ ਪਹਾੜ ਆ। ਏਦਾਂ ਹੀ ਸਤਿਗੁਰਾਂ ਦੀ ਸਿਫਤ ਆ, ਬਹੁਤ ਵੱਡੀ ਕੀਰਤੀ, ਬਹੁਤ ਵੱਡੀ ਆ। ਸਭ ਦੁਨੀਆਂ ਦੇ ਸਭ ਜੀ ਕਰ ਰਹੇ ਆ, ਪਰ ਅੰਤ ਪਾਰਾਵਾਰ ਕਿਸੇ ਨੂੰ ਨਹੀਂ। ਪਰ ਜੇ ਥੋੜ੍ਹੀ ਜਿਹੀ ਵੀ ਕੋਈ ਕਰੇ, ਮੈਂ ਗੱਲ ਇਹ ਕਰ ਰਿਹਾ ਕਿ ਕਲਯੁੱਗ ਦੇ ਸਮੇਂ ਨੂੰ ਸਤਿਗੁਰਾਂ ਦਾ ਇਹ ਵਰ ਆ ਕਿ ਜੇ ਥੋੜ੍ਹੀ ਜਿਹੀ ਵੀ ਕੋਈ ਕਰੇ, ਜਿਵੇਂ ਆਪਾਂ ਬਹੁਤ ਵਾਰੀ ਸੁਣਿਆ ਤ੍ਰੇਤੇ ਦੇ ਭਗਤਾਂ ਦਾ ਵਾਸਤਾ, ਗੋਪੀਆਂ ਨੇ ਪਾਇਆ, ਹੈ ਭਗਵਾਨ ਤੈਨੂੰ ਭਗਤ ਬੜੇ ਪਿਆਰੇ ਆ, ਔਰ ਭਗਤਾਂ ਦੇ ਬਾਰੇ ਜਦੋਂ ਕੋਈ ਗੱਲ ਕਰਦਾ ਤੂੰ ਤਤ ਛਣ, ਉੱਥੇ ਭਗਤ ਨੂੰ, ਕਿਸੇ ਸੰਤ ਸਾਧੂ ਨੂੰ ਦੁੱਖ ਹੁੰਦਾ, ਤੇ ਸੱਚੇ ਪਾਤਸ਼ਾਹ ਨੇ ਇਹ ਪ੍ਰਣ ਲਿਆ ਹੋਇਆ ਕਿ ਜੋ ਭਗਤਨ ਕੋ ਜਿਹੜੇ ਦੁਖੀ ਕਰਦੇ ਆ, ਸੋ ਵੈਰੀ ਨਿੱਜ ਮੇਰੇ, ਉਸ ਮੇਰੇ ਵੈਰੀ ਆ, ਉਹਦੇ ਭਗਤਾਂ ਦੇ ਸੰਤਾਂ ਦੇ ਵੈਰੀ ਨਹੀਂ। ਸੋ ਵੈਰੀ ਨਿੱਜ ਮੇਰੇ, ਉਹ ਮੇਰੇ ਵੈਰੀ ਆ। ਤੇ ਜਿੱਥੇ ਉਹ ਸੰਤ ਭਗਤ ਨੂੰ ਦੁੱਖ ਦੇਣ ਲੱਗਦੇ ਆ ਉੱਥੇ ਤੇ ਮੈਂ ਪਾਏ ਪਿਆਦਾ ਥਾਂ ਨੰਗੇ ਪੈਰੀ ਦੌੜ ਪੈਂਦਾ। ਮੈਂ ਕੱਪੜਾ ਨਹੀਂ ਦੇਖਦਾ, ਜੋੜਾ ਨਹੀਂ ਵੇਖਦਾ, ਮੈਂ ਤਤ ਛਿਨ ਪਹੁੰਚਦਾ ਉਹਦੇ ਮਰਨ ਤੋਂ ਪਹਿਲਾਂ, ਦੁਖੀ ਕਰਨ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਂਦਾ। ਪਾਏ ਪਿਆਦਾ ਥਾਂ ਇੰਨੇ ਪਿਆਰੇ ਭਗਤ, ਭਗਤਨ ਦਾਸ ਦਾ ਦੁੱਖ ਨਾ ਖਵ ਸਕੇ। ਕਹਿੰਦੇ ਮੈਂ ਥੋੜਾ ਜਿਹਾ ਦੁੱਖ ਵੀ ਨਹੀਂ ਸਹਾਰ ਸਕਦਾ ਆਪਣੇ ਸੰਤ ਭਗਤ ਦਾ। ਤੇ ਭਗਤਾਂ ਦਾ ਵਾਸਤਾ ਪਾ ਦਿੱਤਾ ਗੋਪੀਆਂ ਨੇ ਕਿ ਤੈਨੂੰ ਸਾਡੇ ਪਿਆਰ ਦਾ ਵਾਸਤਾ ਤੂੰ ਨਹੀਂ ਆਇਆ, ਤੈਨੂੰ ਤੇਰੇ ਪਿਆਰ ਦਾ ਵਾਸਤਾ, ਜਿਹੜੇ ਤੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ, ਤੈਨੂੰ ਜਿਹੜੇ ਪਿਆਰ ਕਰਦੇ ਉਹ ਤੇ ਤੈਨੂੰ ਨਹੀਂ ਚੰਗੇ ਲੱਗੇ। ਇਹ ਇੱਕ ਇਸ ਤਰ੍ਹਾਂ ਦੀ ਗੱਲ ਆ। ਇੱਕ ਪੱਖਾ ਜਿਹੜਾ ਪਿਆਰ ਹੁੰਦਾ ਨਾ, ਪਾਣੀ ਨੂੰ ਡੱਡੂ ਪਿਆਰ ਕਰਦਾ ਪਰ ਡੱਡੂ ਨਹੀਂ ਪਾਣੀ ਨੂੰ ਪਿਆਰ ਕਰਦਾ, ਮੱਛੀ ਪਾਣੀ ਨੂੰ ਪਿਆਰ ਕਰਦੀ ਆ ਪਰ ਪਾਣੀ ਨਹੀਂ ਮੱਛੀ ਨੂੰ ਪਿਆਰ ਕਰਦਾ। ਇੱਦਾਂ ਬਹੁਤ ਸਾਰੀਆਂ ਚੀਜ਼ਾਂ ਨੇ। ਫੁੱਲ ਜਿਹੜਾ ਆ ਇਹ ਭੌਰੇ ਨੂੰ, ਤਿੱਤਲੀ ਨੂੰ ਪਿਆਰ ਨਹੀਂ ਕਰਦਾ, ਤਿੱਤਲੀਆਂ ਭੌਰੇ ਹੀ ਫੁੱਲਾਂ ਨੂੰ ਪਿਆਰ ਕਰਦੀਆਂ। ਚਕੋਰ ਜਿਹੜੀ ਆ ਉਹ ਚੰਦਰਮਾ ਨੂੰ ਪਿਆਰ ਕਰਦੀ ਹੈ, ਚੰਦਰਮਾ ਨਹੀਂ ਚਕੋਰ ਨੂੰ ਕਰਦਾ। ਚਕਵਾ ਸੂਰਜ ਨੂੰ, ਚਕਵਾ ਚੱਕਵੀ ਇਹ ਸੂਰਜ ਨੂੰ ਪਿਆਰ ਕਰਦੇ ਆ ਪਰ ਸੂਰਜ ਇਹਨਾਂ ਨੂੰ ਨਹੀਂ ਕਰਦਾ। ਸੰਤ ਭਗਤ ਗੁਰੂ ਨੂੰ ਪਿਆਰ ਕਰਦੇ ਆ, ਗੁਰੂ ਵੀ ਇਹਨਾਂ ਨੂੰ ਪਿਆਰ ਕਰਦਾ। ਇਹ ਸੰਤ ਭਗਤ ਭਾਵੇਂ ਗੁਰੂ ਨੂੰ ਭੁੱਲ ਜਾਣ, ਨਾ ਕਿਸੇ ਮੁੱਕੇ ਯਾਦ ਕਰਨ, ਪਰ ਗੁਰੂ ਹਰ ਵੇਲੇ ਇਹਨਾਂ ਦਾ ਧਿਆਨ ਰੱਖਦਾ। ਕੋਈ ਸਮਾਂ ਐਸਾ ਨਹੀਂ ਹੁੰਦਾ ਜਦੋਂ ਅੱਖੋਂ ਪਰੋਖੇ ਕਰਦੇ ਤੇ ਇਹ ਪਿਆਰ ਨਾ ਕਰੇ ਤੇ ਉਸ ਪਿਆਰ ਦੀ ਫਿਰ ਇਹ ਕਦਰ ਨਾ ਕਰੇ। ਹਾਂ ਗੁਰਬਾਨ ਹੈ ਜਾਓ ਤਿਨਾ ਕਹਿ, ਕਿਸੇ ਨਾਲ ਥੋੜਾ ਜਿਹਾ ਵੀ ਪਿਆਰ ਹੋਇਆ ਤੇ ਉਹਦੇ ਵਾਸਤੇ ਕਹਿ ਦਿੱਤਾ ਤੇਰੇ ਵਾਸਤੇ ਮੇਰਾ ਤਨ ਹਾਜ਼ਰ ਆ, ਮਨ ਹਾਜ਼ਰ ਆ, ਧਨ ਹਾਜ਼ਰ ਆ, ਸਿਰ ਹਾਜ਼ਰ ਆ, ਜਾਨ ਹਾਜ਼ਰ ਆ, ਤੇਰੇ ਵਾਸਤੇ ਮੈਂ ਕੁਛ ਵੀ ਦੇ ਸਕਦਾ। ਔਰ ਸਤਿਗੁਰਾਂ ਨੇ ਆਖਿਆ ਹਾਂ ਕੁਰਬਾਨ ਹੈ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ। ਜਿਹੜੇ ਕਲਯੁਗ ਵਿੱਚ ਨਾਂ ਲੈ ਕੇ ਜਪਣਗੇ, ਨਾ ਮੂੰਹ ਦੇ ਵਿੱਚੋਂ ਉਚਾਰਨ ਕਰਨਗੇ, ਮੈਂ ਉਹਨਾਂ ਦੇ ਵਾਸਤੇ ਜੋ ਕਸ਼ਟ ਆ, ਜੋ ਦੁੱਖ ਆ, ਜੋ ਕੰਮ ਆ, ਉਹ ਆਪਣੇ ਸਰੀਰ ਦੇ ਨਾਲ ਕਰਨ ਨੂੰ ਤਿਆਰ ਆ, ਆਪਣੇ ਸਰੀਰ ਤੇ ਚੱਲਣ ਨੂੰ ਤਿਆਰ ਆ। ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਾਂ ਸਤਿਗੁਰਬਾਨ ਹੈ। ਦੂਜੀ ਵਾਰੀ ਏਡਾ ਵੱਡਾ ਬਚਨ ਕਰਕੇ ਏਡੀ ਅਗਲੇ ਬੰਨੇ ਸੱਚੇ ਪਾਤਸ਼ਾਹ ਨੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਕਿ ਮੈਂ ਸਦਾ ਹੀ, ਇੱਕ ਦੋ ਦਿਨ ਨਹੀਂ, ਇੱਕ ਦੋ ਸਾਲ ਨਹੀਂ, ਇੱਕ ਦੋ ਯੁੱਗ ਨਹੀਂ, ਸਤਿਗੁਰਬਾਨੇ ਜਾਓ ਹਰ ਵੇਲੇ, ਜਿੰਨਾ ਚਿਰ ਸ੍ਰਿਸ਼ਟੀ ਰਹੂ, ਜਿੰਨੀ ਵਾਰੀ ਇਹ ਸ੍ਰਿਸ਼ਟੀ ਬਣੂ, ਤੇ ਉਹਨਾਂ ਜੀਆਂ ਦੀ ਹਰ ਵੇਲੇ ਮੈਂ ਸਹਾਇਤਾ ਇਸੇ ਤਰੀਕੇ ਨਾਲ ਕਰਦਾ ਰਹੂੰ, ਬਿਨਾਂ ਨਾਗਾ, ਬਿਨਾਂ ਸੋਚੇ, ਬਿਨਾਂ ਫਰ ਕੀਤੇ ਆ। ਸਤਿਗੁਰਬਾਨੇ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ। ਤੁਸੀਂ ਇੱਥੇ ਨਾਮ ਜਪਣ ਵਾਲੇ ਬੈਠੇ ਆ, ਸਾਰੀ ਦੇ ਰਸਨਾ ਨਾਮ ਉਚਾਰਨ ਕਰਨਾ, ਨਾਮ ਦੀ ਏਡੀ ਭਾਰੀ ਸਿਫਤ ਆ। ਇਹ ਛੋਟਾ ਜਿਹਾ ਨਾਮ ਆ, ਸਤਿਗੁਰਾਂ ਨੇ ਸਾਨੂੰ ਚਾਰ ਅੱਖਰਾਂ ਦਾ ਨਾਮ ਦਿੱਤਾ, ਚੌਵਾਂ ਯੁੱਗਾਂ ਦੇ ਵਿੱਚੋਂ ਇੱਕ ਇੱਕ ਅੱਖਰ ਲੈ ਕੇ, ਜੋ ਚੌਵਾਂ ਯੁੱਗਾਂ ਦਾ ਪ੍ਰਤਾਪ ਆ, ਸ਼ਕਤੀ ਆ, ਕਲਾ ਆ, ਉਹ ਸਾਰੀ ਇੱਕ ਅੱਖਰ ਵਿੱਚ ਭਰ ਕੇ ਉਹ ਸਾਨੂੰ ਦੇਤੀ। ਦੂਜੇ ਦਾ ਵੀ ਸਾਰਾ ਪ੍ਰਤਾਪ, ਸ਼ਕਤੀ, ਕਲਾ ਭਰ ਕੇ ਉਹ ਦੇਤਾ। ਚੌਵਾਂ ਯੁੱਗਾਂ ਦਾ ਸਾਰਾ ਤੱਤ ਕੱਢ ਕੇ ਇਹ ਨਾਮ ਸਤਿਗੁਰਾਂ ਨੇ ਬਣਾ ਕੇ ਸਾਨੂੰ ਦੇ ਦਿੱਤਾ। ਆਖਿਆ ਚੌਵਾਂ ਯੁੱਗਾਂ ਕਾ ਹੁਣ ਨਿਬੇੜਾ। ਲੋਕਾਂ ਨੂੰ ਤੇ ਉਹਨਾਂ ਯੁੱਗਾਂ ਵਿੱਚ ਕਰਿਆ ਮਿਲਦਾ ਸੀ ਨਾ, ਹੁਣ ਤੁਹਾਨੂੰ ਸਾਰਾ ਕੁਛ ਲਿਆ ਕੇ ਤੁਹਾਡੇ ਅੱਗੇ ਰੱਖਤਾ, ਚੱਕ ਲਓ ਜਿੰਨਾ ਚੱਕ ਹੁੰਦਾ। ਚੌ ਯੁੱਗਾਂ ਕਾ ਹੁਣ ਨਿਬੇੜਾ। ਕਹਿੰਦੇ ਕਿੰਨਾ ਨੂੰ ਇਹਦਾ ਫਾਇਦਾ, ਪਸ਼ੂ ਪੰਛੀਆਂ ਨੂੰ, ਕੀੜਿਆਂ ਮਕੌੜਿਆਂ ਨੂੰ, ਜੰਗਲੀ ਜਾਨਵਰਾਂ ਨੂੰ, ਪਾਣੀ ਦੇ ਜਾਨਵਰਾਂ ਨੂੰ, ਹਵਾ ਦੇ ਜਾਨਵਰਾਂ ਨੂੰ, ਕਹਿੰਦੇ ਨਹੀਂ ਨਰ ਮਨੁੱਖਾਂ ਨੂੰ, ਬੰਦਿਆਂ ਨੂੰ ਤੇ ਜਨਾਨੀਆਂ ਨੂੰ, ਇਹਨਾਂ ਦੋਨਾਂ ਨੂੰ ਇਹਦਾ ਫਾਇਦਾ ਆ। ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਇਹ ਇਹਨਾਂ ਵਾਸਤੇ ਵੱਡਾ ਖਜ਼ਾਨਾ ਆ, ਮਿਸ਼ਰੀ ਦੇ ਪਹਾੜ ਵਰਗਾ, ਜਿੰਨਾ ਮਰਜ਼ੀ ਚੱਕ ਲੈਣ। ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਕਾ ਧਰਮ ਹੈ। ਜਤ ਰੱਖਣਾ, ਤੀਰਥਾਂ ਤੇ ਜਾਣਾ, ਸੰਜਮ ਰੱਖਣੀ, ਇਹ ਤੇ ਉਹਨਾਂ ਯੁੱਗਾਂ ਕਾ ਧਰਮ ਹੈ। ਕਲ ਮਹਿ ਕੀਰਤਿ ਹਰਿ ਨਾਮਾ, ਨਹੀਂ ਕੋਈ ਸੰਜਮ ਰਹਿੰਦਾ ਤੇ ਕੋਈ ਗੱਲ ਨਹੀਂ, ਜਤ ਸਤ ਰਹਿੰਦਾ ਤੇ ਕੋਈ ਗੱਲ ਨਹੀਂ, ਕੋਈ ਬਹੁਤਾ ਜਪ ਤਪ ਹੋ ਰਿਹਾ ਤੇ ਕੋਈ ਗੱਲ ਨਹੀਂ, ਪਰ ਨਾਮ ਜਿਹੜਾ ਨਾ ਇਹਨੂੰ, ਇਹ ਜਿਹੜਾ ਥੋੜਾ ਜਿਹਾ ਜਪੂਗਾ ਉਹਨੂੰ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ, ਸਭ ਬਖਸ਼ਿਸ਼ਾਂ, ਸਭ ਖੁਸ਼ੀਆਂ, ਸਭ ਸੁੱਖ ਪ੍ਰਾਪਤ ਹੋ ਜਾਣਗੇ ਨਾਮ। ਪਰ ਮੈਂ ਕਹਿੰਦਾ ਸਤਿਗੁਰਾਂ ਨੇ ਸੱਚੀ ਲਿਖਿਆ, ਆਖਣ ਔਖਾ ਸੱਚਾ ਨਾਉ ਹੈ, ਆਖਣਾ ਔਖਾ ਹੀ ਆ, ਐਵੇਂ ਨਹੀਂ ਉਹਨਾਂ ਨੇ ਕਿਹਾ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਆ, ਰਾਤ ਦਿਨ ਸਾਡੀਆਂ ਗੱਲਾਂ ਨਹੀਂ ਮੁੱਕਦੀਆਂ, ਤੇ ਆ ਛੋਟਾ ਜਿਹਾ ਨਾਮ ਜਿਹੜਾ ਏਡਾ ਵੱਡਾ, ਏਡੀ ਮਣੀ, ਇੰਨਾ ਸੁਖਦਾਈ, ਹਰ ਕਿਸੇ ਨੂੰ ਪਤਾ ਵੀ ਆ ਕਿ ਇਹਦੇ ਤੋਂ ਇਲਾਵਾ ਸੁੱਖ ਹੋਰ ਕਿਤੇ ਨਹੀਂ ਹੈ। ਕਲਯੁੱਗ ਦੇ ਵਿੱਚ ਹੋਰ ਸੁੱਖ ਹੈ ਹੀ ਨਹੀਂ, ਨਾ ਸੁੱਖ ਵਿੱਚ ਗ੍ਰਸਤ ਦੇ। ਲੋਕ ਗ੍ਰਸਤ ਕਰਦੇ, ਆਪਾਂ ਸਾਰੇ ਗ੍ਰਸਤੀ ਬੈਠੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਸੁੱਖ ਹੈ ਗ੍ਰਸਤ ਵਿੱਚ। ਕਬੀਰ ਜੀ ਕਹਿੰਦੇ ਮੈਨੂੰ ਪੁੱਛੋ, ਕਹਿੰਦੇ ਪੁੱਤਰ ਕਲੱਤਰ ਲੱਛਮੀ ਮਾਇਆ, ਇਨ ਤੇ ਕਹੋ ਕਹੋ ਨੇ ਸੁੱਖ ਪਾਇਆ। ਗੁਰਬਾਣੀ ਦਾ ਵਾਕਿਆ ਪਾਠ ਆ ਕਿ ਪੁੱਤਰ ਤੋਂ ਕੀ ਸੁੱਖ ਆ। ਕਲੱਤਰ ਰਿਸ਼ਤੇਦਾਰ ਸਾਕ ਸੰਬੰਧੀ, ਲੱਛਮੀ ਮਾਇਆ ਲੜਕੀ, ਆ ਜਿਹੜਾ ਧਨ ਦੇ ਪਿੱਛੇ ਦਿਨ ਰਾਤ ਭੱਜਦੇ ਆ, ਦੁਖੀ ਹੁੰਦੇ ਆ। ਸੁੱਖ 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 ਕੇ ਹੇਤ ਬਹੁਤ ਦੁੱਖ ਪਾਵਤ, ਸੁੱਖ ਫੇਰ ਮਿਲੂਗਾ। ਅੱਜ ਦਾ ਸੁੱਖ ਛੱਡ ਕੇ ਭੱਜ ਪਏ ਨੇ, ਖਾਣ ਰੋਟੀ ਖਾਣੀ ਨਹੀਂ, ਸੌਣਾ ਨਹੀਂ ਟਾਈਮ ਨਾਲ, ਇਹ ਅੱਜ ਦਾ ਸੁੱਖ ਆ, ਇਹ ਛੱਡ ਕੇ ਭੱਜ ਪਏ ਨੇ। ਬੱਚਿਆਂ ਕੋਲ ਨਹੀਂ ਦੋ ਮਿੰਟ ਬਹਿ ਹੁੰਦਾ, ਘਰ ਵਾਲੀ ਕੋਲ ਨਹੀਂ ਬਹਿ ਹੁੰਦਾ, ਆਪਣੇ ਕਿਸੇ ਸੱਜਣ ਮਿੱਤਰ ਨਾਲ ਪਿਆਰ ਦੀਆਂ ਚਾਰ ਗੱਲਾਂ ਨਹੀਂ ਘਰ ਹੁੰਦੀਆਂ। ਸੁੱਖ ਕੇ ਹੇਤ ਹੋਰ ਸੁੱਖ ਵਾਸਤੇ, ਇਹ ਸੁੱਖ ਛੱਡ ਕੇ ਹੋਰ ਸੁੱਖ ਵਾਸਤੇ ਭੱਜ ਪੈਂਦੇ ਆ ਸਾਰੇ, ਬਹੁਤ ਦੁੱਖ ਪਾਵਤ। ਦਿਨ ਰਾਤ ਭੱਜਦੇ ਆ, ਭੁੱਖੇ ਤੇ ਆਏ, ਦੁਖੀ ਹੁੰਦੇ ਆ, ਅਨਿੰਦਰੇ ਰਹਿ ਰਹਿ ਕੇ ਥੱਕ ਜਾਂਦੇ ਆ, ਥੱਕੇ ਚੂਰ ਹੋ ਜਾਂਦੇ ਆ, ਬਹੁਤ ਦੁੱਖ ਪਾਵਤ। ਸੇਵ ਕਰਦ ਜਨ ਜਨ ਕੀ, ਜਾ ਜਾ ਕੇ ਦੂਸਰਿਆਂ ਲੋਕਾਂ ਦੀ ਨੌਕਰੀ, ਉਹਨਾਂ ਦੀ ਸੇਵਾ ਕਰਨੀ ਕਿ ਇਹਦੇ ਕੋਲੋਂ ਮੈਨੂੰ ਸੁੱਖ ਮਿਲੇਗਾ, ਪੈਸਾ ਮਿਲੇਗਾ। ਦੁਆਰਾ ਹੈ ਦੁਆਰ ਸਮਾਨ ਜਿਉਂ ਦੌਲਤ, ਕੁੱਤੇ ਵਾਂਗੂ ਭੱਜਾ ਫਿਰਦਾ ਘਰ ਘਰ ਇੱਕ ਦੂਜੇ ਦੇ ਅੱਗੇ। ਦੁਆਰਾ ਹੈ ਦੁਆਰ ਸਵਾਨ ਜਿਉਂ ਦੌਲਤ, ਨਾ ਸੁਧ ਰਾਮ ਭਜਨ ਕੀ, ਇਹਨੂੰ ਇਹ ਸੁਧ ਨਹੀਂ ਹੈ ਕਿ ਰਾਮ ਦਾ ਭਜਨ ਕਰਿਆ ਸੁੱਖ ਮਿਲਣਾ, ਇਹ ਭੁੱਲ ਗਿਆ ਗੱਲ। ਹੋਰ ਸਾਰੀਆਂ ਗੱਲਾਂ ਦਾ ਸੁੱਖ ਇਹਨੂੰ ਦਿਸਦਾ ਤੇ ਉਹਦੇ ਪਿੱਛੇ ਭੱਜਦਾ, ਪਰ ਜਿੱਥੋਂ ਸੁੱਖ ਮਿਲਣਾ, ਜਿਹੜੀ ਸੁੱਖ ਵਾਲੀ ਮਣੀ ਆ, ਉਹ ਇਹਦੇ ਕੋਲ ਵੀ ਹੈ ਪਰ ਉੱਧਰ ਧਿਆਨ ਨਹੀਂ ਜਾ ਰਿਹਾ, ਉਹਦੇ ਵਾਸਤੇ ਸਮਾਂ ਨਹੀਂ ਨਿਕਲਦਾ ਪਿਆ, ਉਹਨੂੰ ਉਹਦੇ ਬਾਰੇ ਗਿਆਨ ਨਹੀਂ ਹੈ, ਜਾਂ ਉਹਨੂੰ ਇਹ ਚੰਗਾ ਨਹੀਂ ਸਮਝਦਾ। ਹੈ ਮਣੀ ਆ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਸੀ, ਕੁੱਤੇ ਦੇ ਗੱਲ ਮਣੀ ਪਾਈ ਹੋਵੇ ਤੇ ਉਹਨੂੰ ਕੀ ਕਦਰ ਹੈ, ਉਹ ਤੇ ਗੰਦਗੀ ਹੀ ਖਾਏਗਾ ਨਾ ਵਿਚਾਰਾ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਸੀ, ਸਾਡੇ ਤੇ ਕੁੱਤਿਆਂ ਦੇ ਗੱਲ ਮਣੀ ਪਈ ਹੋਈ ਹੈ, ਸਾਨੂੰ ਕੀ ਕਦਰ ਹੈ ਇਹਦੀ, ਮਣੀ ਦੀ ਕੀ ਕਦਰ ਆ। ਮਣੀ ਜਿਹਦੇ ਹੱਥ ਵਿੱਚ ਹੋਏ ਉਹਨੂੰ ਗੋਲੀ ਮਾਰੋ, ਗੋਲੀ ਆਰ ਪਾਰ ਲੰਘ ਜਾਏਗੀ, ਜ਼ਖਮ ਹੋ ਜਾਏਗਾ, ਉਸੇ ਵੇਲੇ ਮਣੀ ਦਾ ਧਿਆਨ ਕਰੋ, ਸਰੀਰ ਉਸੇ ਵੇਲੇ ਤੰਦਰੁਸਤ। ਕਿਸੇ ਪ੍ਰਕਾਰ ਦੀ ਬਿਮਾਰੀ ਹੋਏ, ਕੋਹੜ ਹੋਏ, ਜਦੋਂ ਉਹਦੇ ਵੱਲ ਧਿਆਨ ਕੀਤਾ, ਉਸੇ ਵੇਲੇ ਤੰਦਰੁਸਤ। ਮਰਿਆ ਬੰਦਾ ਉਸੇ ਵੇਲੇ ਜੀ ਪੈਂਦਾ। ਮਣੀ ਆਖਾ ਜੀਵਾ, ਜਦੋਂ ਇਸ ਨਾਮ ਨੂੰ ਆਖਦੇ ਉਸੇ ਵੇਲੇ ਜੀਵਨ, ਵਿਸਰੇ ਮਰ ਜਾਓ। ਪਰ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਪ੍ਰਤਾਪ ਸਿੰਘ ਨੇ ਇੱਕ ਘੰਟਾ ਕੱਢਿਆ ਸੀ ਕਿ ਇੱਕ ਘੰਟਾ ਸਾਰਾ ਕੁਛ ਛੱਡ ਕੇ ਇਸ ਨਾਮ ਨੂੰ ਜਪਿਆ ਜਾਏ ਤੇ ਇਹ ਨਾਮ ਸੁਖਦਾਈ ਆ, ਲੋਕ ਪ੍ਰਲੋਕ ਦੇ ਸੁਖ ਦੇਗਾ। ਸਤਿਗੁਰੂ ਜਗਜੀਤ ਸਿੰਘ ਜੀ ਇਹਦੀ ਪ੍ਰੋੜਤਾ ਕਰਦਿਆਂ ਇਸ ਨਾਮ ਨੂੰ ਜਪਾਇਆ ਤੇ ਉਹਨਾਂ ਨੇ ਬਹੁਤ ਤੇ ਸੁਖਾਂ ਨਾਲ ਸਾਡੇ ਘਰ ਭਰ ਦਿੱਤੇ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਜਿਸ ਵੇਲੇ ਤੁਸੀਂ ਹਰੀ ਮੰਦਰ ਵਿੱਚ ਇਸ਼ਨਾਨ ਪਾਣੀ ਕਰਕੇ ਆਇਆ ਕਰੋ, ਸੁੱਚੇ ਕੱਪੜੇ ਪਾ ਕੇ ਆਇਆ ਕਰੋ, ਇੱਥੇ ਭਜਨ ਕਰਿਆ ਕਰੋ। ਭਜਨ ਕਰਦੇ ਫਿਰ ਇੱਥੇ ਜਦੋਂ ਅਰਦਾਸ ਹੁੰਦੀ ਆ, ਗੱਲਾਂ ਨਹੀਂ ਕਰਨੀਆਂ, ਭਜਨ ਕਰਦੇ ਹੀ ਘਰ ਨੂੰ ਚੱਲ ਜਾਇਆ ਕਰੋ ਕਿ ਇੱਥੋਂ ਦਾ ਜੋ ਸੁੱਖ ਆ, ਜੋ ਸ਼ਾਂਤੀ ਆ, ਜੋ ਆਨੰਦ ਆ, ਜੋ ਬਰਕਤਾਂ ਆ, ਉਹ ਸਾਰੀਆਂ ਘਰ ਚੱਲ ਜਾਣ। ਹੈ ਤੇ ਬਹੁਤਾ ਔਖਾ ਨਹੀਂ ਹੈ, ਉੱਦਾਂ ਕੋਈ ਬਾਬਾ ਕਿਸੇ ਨੂੰ ਕਹਿ ਦੇਣਾ ਕਿ ਤੇਰੇ ਗਲੋਂ ਬਲਾਂ ਲੈ ਜਾਏਗੀ, ਪਰ ਤੂੰ ਪਿੱਛਾ ਭੌਂ ਕੇ ਨਾ ਵੇਖੀ, ਦਰਾਜ ਕਿਸੇ ਨਾਲ ਗੱਲ ਨਾ ਕਰੀ, ਉਹ ਤੇ ਮੰਨ ਲੈਣੀ ਸੌਖੀ ਆ। ਪਰ ਅਕਾਲ ਪੁਰਖ ਸਤਿਗੁਰੂ ਦੀ ਗੱਲ ਕਿ ਇੱਥੋਂ ਤੁਸੀਂ ਜਦੋਂ ਜਾਂਦੇ ਆ, ਉਦੋਂ ਘਰ ਜਾਂਦੇ ਆ, ਰਾਹ 'ਚ ਕਿਸੇ ਨਾਲ ਬੋਲਣਾ ਨਹੀਂ, ਭਜਨ ਕਰਦੇ ਹੀ ਘਰ ਚੱਲ ਜਾਇਆ ਕਰੋ। ਇਹ ਔਖਾ ਨਹੀਂ ਹੈ, ਪਰ ਭਜਨ ਮੰਨਣਾ ਇਹ ਔਖਾ ਆ। ਸੁੱਖ ਨੂੰ ਲੈ ਕੇ ਘਰ ਜਾਣਾ, ਪੰਡ ਬੰਨ ਕੇ ਘਰ ਲੈ ਕੇ ਜਾਣਾ, ਸੁੱਖ ਨੂੰ ਇਸ ਖਜ਼ਾਨੇ 'ਚੋਂ, ਇਸ ਸਰੋਵਰ 'ਚੋਂ, ਇਸ ਮਾਨ ਸਰੋਵਰ ਤੋਂ, ਇਸ ਵੱਡੇ ਖਜ਼ਾਨੇ 'ਚੋਂ, ਵੱਡੀ ਖਾਨ 'ਚੋਂ, ਬਸ ਇਹ ਗਿਆਨ ਦੀ ਗੱਲ ਆ ਕਿ ਜਿਹਨੂੰ ਗਿਆਨ ਆ ਉਹ ਜਿੰਨਾ ਮਰਜ਼ੀ ਇੱਥੋਂ ਲੈ ਜਾਏ, ਇੱਥੇ ਤੇ ਮੁੱਕਣ ਵਾਲਾ ਨਹੀਂ ਹੈ। ਇੱਥੇ ਸੂਰਜ ਵਾਂਗੂ ਇੱਥੋਂ ਕਿਰਨਾਂ ਨਿਕਲੀ ਆਉਂਦੀਆਂ, ਇਹ ਨਿਕਲੀ ਆਉਂਦੀਆਂ, ਸੁੱਖ ਇੱਥੋਂ ਨਿਕਲੀ ਆਉਂਦਾ, ਇਹ ਲੋਟੀ ਆ। ਮੈਂ ਕਹਿੰਦਾ ਜਦੋਂ ਕਬੀਰ ਨੂੰ ਦਿਵ ਦਿੱਤੀ ਹੋਈ ਨਾ, ਤੇ ਕਬੀਰ ਨੇ ਫਿਰ ਬਾਹਾਂ ਖੜੀਆਂ ਕਰਕੇ, ਉੱਤੇ ਬਾਹਾਂ ਖੜ ਕੇ ਰੌਲਾ ਪਾ ਦਿੱਤਾ। ਉਹਨੇ ਆਖਿਆ ਲੋਕੋ ਲੁੱਟ ਇੱਥੇ ਜੇ, ਆ ਵੇਖੋ ਲੁੱਟ, ਲੁੱਟੋ ਜਿੰਨੀ ਲੁੱਟਣੀ ਆ, ਲਓ ਜਿੰਨਾ ਸੁੱਖ ਲੈਣਾ, ਲੋਕੋ ਲੁੱਟਣਾ ਹੈ ਤਾਂ ਲੁੱਟ ਲੈ, ਲੁੱਟੋ ਜਿੰਨਾ ਮਰਜ਼ੀ ਲੁੱਟੋ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ। ਲੁੱਟਣ ਵਾਲੀ ਚੀਜ਼ ਇੱਕੋ ਹੀ ਆ, ਲੁੱਟ ਲਓ ਜਿੰਨੀ ਲੁੱਟਣੀ। ਫਿਰ ਪਾਤਸ਼ਾਹ ਪਛਤਾ ਹੋ ਗਏ ਪ੍ਰਾਣ ਜਾਹੇਗੇ ਛੂਟ, ਪ੍ਰਾਣ ਛੁੱਟ ਜਾਣਗੇ, ਜਿੰਨੀ ਲੁੱਟ ਲੈ ਲਈ ਉਹ ਫਿਰ ਉੱਥੇ ਸੁੱਖ ਦੇਗੀ, ਬਾਕੀ ਦਾ ਇੱਥੇ ਸਾਰਾ ਕੁਛ ਰਹਿ ਜਾਏਗਾ। ਸਤਿਗੁਰਾਂ ਨੇ ਸਾਡੇ ਵਾਸਤੇ ਇਹ ਸਮਾਂ ਬਣਾਇਆ ਤੇ ਉਹ ਕਹਿੰਦੀਆਂ ਸੱਚੇ ਪਾਤਸ਼ਾਹ ਪਿਆਰ ਪਿੱਛੇ, ਪ੍ਰੇਮ ਪਿੱਛੇ, ਜਿਹਨੇ ਪ੍ਰੇਮ ਕੀਆ ਤੈਨੂੰ ਹੀ ਪ੍ਰਭ ਪਾਇਓ, ਤੇ ਤੂੰ ਪ੍ਰੇਮ ਨੂੰ ਇੰਨਾ ਚੰਗਾ ਸਮਝਦਾ ਆ ਪ੍ਰੇਮ ਦੀ ਪ੍ਰੇਮ ਦਾ ਸੁਨੇਹਾ, ਪ੍ਰੇਮ ਦੀ ਚਿੱਠੀ, ਪ੍ਰੇਮ ਦੀ ਤਾਰ, ਪ੍ਰੇਮ ਦੀ ਗੱਲ, ਪ੍ਰੇਮ ਦਾ ਇਸ਼ਾਰਾ, ਤੂੰ ਉਹਨੂੰ ਇੰਨਾ ਚੰਗਾ ਸਮਝਦਾ ਆ, ਪ੍ਰੇਮ ਦੇ ਨਾਲ ਮੂੰਹ ਤੋਂ ਬੋਲਿਆ ਵੀ ਨਾ ਜਾਏ, ਅੰਦਰੋਂ ਹਿਰਦਾ ਹੀ ਪੁਕਾਰੇ ਤੇ ਤੈਨੂੰ ਝੱਟ ਸੁਣਦਾ ਤੇ ਝੱਟ ਤੂੰ ਪਹੁੰਚਦਾ, ਤੇ ਸਾਡਾ ਪ੍ਰੇਮ ਤੈਨੂੰ ਜੇ ਨਹੀਂ ਚੰਗਾ ਲੱਗਦਾ ਤੇ ਤੈਨੂੰ ਤੇਰੇ ਭਗਤਾਂ ਦੇ ਪ੍ਰੇਮ ਦਾ ਵਾਸਤਾ, ਸਤਿਯੁਗ ਦੇ ਭਗਤਾਂ ਦਾ ਜਿਹੜੇ ਲੱਖ ਲੱਖ ਸਾਲ ਬਹਿ ਕੇ ਭੈਣ ਕਰਦੀ ਉਹਨਾਂ ਦਾ, ਫਿਰ ਤੇਤੇ ਦੇ ਭਗਤਾਂ ਦਾ ਵਾਸਤਾ ਜਿਹਨਾਂ ਦਸ ਦਸ ਸਾਲ ਬਹਿ ਕੇ ਤਪੱਸਿਆ ਕੀਤੀ, ਫਿਰ ਦੁਆਪਰ ਦੇ ਭਗਤਾਂ ਦਾ ਵਾਸਤਾ ਜਿਹਨਾਂ ਨੇ ਹਜ਼ਾਰ ਸਾਲ ਬਹਿ ਕੇ ਤਪੱਸਿਆ ਕੀਤੀ, ਜਦੋਂ ਫਿਰ ਵੀ ਭਗਵਾਨ ਪ੍ਰਗਟ ਨਹੀਂ ਹੋਏ ਤੇ ਉਹਨਾਂ ਨੇ ਫਿਰ ਕਹਿਤਾ ਤੈਨੂੰ ਕਲਯੁਗ ਦੇ ਭਗਤਾਂ ਦਾ ਵਾਸਤਾ, ਉਸੇ ਵੇਲੇ ਭਗਵਾਨ ਪ੍ਰਗਟ ਹੋਏ ਕਿ ਹੁਣ ਦੇ ਸਮੇਂ ਵਿੱਚ ਆ ਵੇਖੋ ਕਿਵੇਂ ਖਾਲੀ ਪਿਆ, ਪਤਾ ਵੀ ਆ ਲੋਕਾਂ ਨੂੰ ਕਿ ਇੱਥੋਂ ਮਿਲਣਾ ਸੁੱਖ, ਟਾਈਮ ਵੀ ਹੈਗਾ ਪਰ ਸੁੱਖ ਚਾਹੀਦਾ ਤਾਂ ਹੈ, ਪਰ ਜਿੱਥੋਂ ਸੁੱਖ ਮਿਲਦਾ ਨਾ ਉੱਥੇ ਜਾਣਾ ਔਖਾ। ਅੱਜ ਮੈਂ ਜਦੋਂ ਸਵੇਰੇ ਉੱਠਿਆ ਨਾ ਅੰਮ੍ਰਿਤ ਵੇਲੇ, ਤੇ ਉੱਠਦਿਆਂ ਸਾਰ ਮੈਨੂੰ ਇੱਕ ਪੰਗਤੀ ਚੇਤੇ ਆਈ ਘਰ ਦੇ ਵਿੱਚ ਸੁੱਖ ਦੇਖ ਕੇ, ਉਸੇ ਵੇਲੇ ਮੈਨੂੰ ਪੰਗਤੀ ਚੇਤੇ ਆਈ, ਮੈਂ ਕਿਹਾ ਮੈਂ ਆਇਆ ਤੇ ਖਾਲੀ ਹੱਥ ਸੀ, ਇੱਥੇ ਕੁਛ ਵੀ ਨਹੀਂ ਲੈ ਕੇ ਆਇਆ ਸੀ, ਪਰ ਸਤਿਗੁਰਾਂ ਦੀ ਗੁਰਬਾਣੀ ਦੀ ਪੰਗਤੀ ਚੇਤੇ ਆਈ, ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦਾ। ਯਾਦ ਅਸੀਂ ਉਹਨੂੰ ਯਾਦ ਕਰਦੇ ਹਾਂ ਕਿ ਗੁਰਬਾਣੀ ਦਾ ਇਹ ਪਾਠ ਆ, ਸੁੱਖਾਂ ਕੀਮਤ ਕਿਆ ਗਣੀ, ਕਿੰਨੇ ਕੁ ਸੁੱਖ ਦਿੱਤੇ ਨੇ ਸਤਿਗੁਰਾਂ ਦੇ ਨਾਮ ਨੇ, ਗਿਣੇ ਨਹੀਂ ਜਾ ਸਕਦੇ, ਗਿਣੇ ਹਰ ਘਰ ਵਿੱਚ ਹੋਣਗੇ ਮੈਨੂੰ ਪਤਾ ਨਹੀਂ, ਪਰ ਮੇਰੇ ਘਰ ਵਿੱਚ ਜਦੋਂ ਮੈਂ ਦੇਖਿਆ ਨਾ ਸਵੇਰੇ ਉੱਠਦਿਆਂ ਸਾਰੀ ਮੇਰਾ ਜਦੋਂ ਧਿਆਨ ਪਿਆ ਕਿ ਸਾਡੇ ਹਰ ਕਮਰੇ 'ਚ ਜਿਵੇਂ ਏਸੀ ਵੀ ਲੱਗੇ ਹੋਏ ਆ, ਪੱਖੇ ਵੀ ਲੱਗੇ ਹੋਏ ਆ, ਹੋਰ ਬੜੇ ਸੁੱਖ ਦੇ ਸਾਧਨ ਆ, ਸੁੱਖਾਂ ਕੀ ਮਿੱਤ ਕਿਆ ਗਣੀ, ਮੈਂ ਕਿਹਾ ਗਿਣਤੀ ਨਹੀਂ ਹੈ ਕਿੰਨੇ ਸੁੱਖ ਸਤਿਗੁਰਾਂ ਨੇ ਦਿੱਤੇ ਆ। ਜਾਂ ਸਿਮਰੀ ਗੋਬਿੰਦ ਤੇ ਸਿਮਰਨ ਕੀਤਿਆਂ ਗੁਰੂ ਦਾ ਨਾਂ ਲਿਆ ਸੁੱਖ ਮਿਲਦੇ ਪਏ ਆ, ਹੋਰ ਕਿਹੜੀ ਅਸੀਂ ਕਮਾਈ ਕਰਦੇ ਹਾਂ ਇੱਥੇ, ਹੋਰ ਕਿਹੜੇ ਰੋਜ਼ ਅਸੀਂ ਫੈਕਟਰੀਆਂ 'ਚ ਜਾਂਦੇ ਹਾਂ। ਸੁੱਖਾਂ ਕੀ ਮਿੱਤ ਕਿਆ ਗਣੀ, ਜਾਂ ਸਿਮਰੀ ਗੋਬਿੰਦ, ਬਸ ਸਤਿਗੁਰੂ ਨੂੰ ਸਿਮਰਨਾ ਹੀ ਆ, ਯਾਦ ਹੀ ਕਰਨਾ ਸੱਚੇ ਪਾਤਸ਼ਾਹ, ਬਸ ਯਾਦ ਹੀ ਕਰਨਾ ਆ। ਜਾਂ ਸਿਮਰੀ ਗੋਬਿੰਦ, ਜਿਹਨੂੰ ਸੁੱਖ ਚਾਹੀਦੇ ਆ ਉਹ ਸਤਿਗੁਰਾਂ ਦਾ ਸਿਮਰਨ ਕਰਨ ਲੱਗ ਪਵੇ, ਸਤਿਗੁਰਾਂ ਨੂੰ ਯਾਦ ਕਰਨ ਲੱਗ ਪਵੇ। ਜਿਸ ਵੇਲੇ ਸਤਿਗੁਰਾਂ ਨੂੰ ਆਪਾਂ ਯਾਦ ਕਰਦੇ ਹਾਂ, ਜਿਸ ਵੇਲੇ ਉਹ ਮੂਰਤ ਸਾਹਮਣੇ ਆ ਜਾਏ, ਜਿਸ ਵੇਲੇ ਧਿਆਨ ਲੱਗ ਜਾਏ ਕਿ ਮੈਂ ਆਪਣੇ ਗੁਰੂ ਨੂੰ ਯਾਦ ਕਰਦਾ ਤੇ ਗੁਰੂ ਮੇਰਾ ਖਲੋਤਾ ਹੋਇਆ ਸਾਹਮਣੇ, ਉਸ ਵੇਲੇ ਜੋ ਚਿਤਵਿਆ ਜਾਏ ਉਸੇ ਵੇਲੇ ਮਿਲਦਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮੂਰਤੀ ਦਾ ਧਿਆਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਇੱਛੇ ਸੇ ਹੀ ਫਲ ਪਾਏ। ਬਹੁਤਾ ਔਖਾ ਨਹੀਂ ਹੈ, ਪਰ ਇਹ ਇੱਕ ਸੁੱਖ ਦਾ ਸਾਧਨ ਆ, ਇੱਕ ਸੁੱਖਾਂ ਦੀ ਮਣੀ ਆ, ਇਹ ਜਿਹਨਾਂ ਨੂੰ ਪ੍ਰਾਪਤ ਆ, ਜਿਹੜੇ ਫਿਰ ਇਸ ਮਣੀ ਦਾ ਲਾਹਾ ਲੈਂਦੇ। ਲੋਕ ਲਿਆ ਕੇ ਮਣੀਆਂ ਤੇ ਉਹ ਰੱਖ ਦਿੰਦੇ ਆ ਖਜ਼ਾਨਿਆਂ ਦੇ ਵਿੱਚ, ਜਿੰਦਰੇ ਲਾ ਕੇ ਪੈਸਾ ਵੀ ਰੱਖ ਦਿੱਤਾ ਜਾਂਦਾ, ਗਹਿਣੇ ਵੀ ਰੱਖ ਦਿੱਤੇ ਜਾਂਦੇ ਆ, ਹੋਰ ਜੋ ਚੰਗੀਆਂ ਧਾਤਾਂ ਨੇ ਮਣੀਆਂ ਨੇ ਉਹ ਰੱਖ ਦਿੱਤੀਆਂ ਜਾਂਦੀਆਂ ਨੇ। ਕਦੀ ਕਦੇ ਤਾਂ ਹੀ ਉਹਨਾਂ ਦਾ ਚੇਤਾ ਆਉਂਦਾ, ਪਤਾ ਨਹੀਂ ਫਿਰ ਉਹ ਆਪਾਂ ਵਰਤਦੇ ਕਿਸੇ ਹੋਰ ਤੋਂ ਨਹੀਂ, ਹੋਰ ਨਹੀਂ ਵਰਤਣੀਆਂ ਹੁੰਦੀਆਂ। ਪਰ ਇਹ ਨਾਮ ਮਣੀ ਆ, ਇਹ ਹਰ ਵੇਲੇ ਅਸੀਂ ਇਹਦਾ ਸੁੱਖ ਲੈ ਸਕਦੇ ਹਾਂ। ਜਦੋਂ ਉਚਾਰਨ ਕਰਾਂਗੇ ਉਦੋਂ ਹੀ ਸੁੱਖ, ਜਦੋਂ ਉਚਾਰਨ ਕਰਾਂਗੇ ਉਦੋਂ ਹੀ ਇਹਦੀਆਂ ਬਰਕਤਾਂ। ਸਤਿਗੁਰ ਸੱਚੇ ਪਾਤਸ਼ਾਹ, ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕੀਤੀ, ਇਸ ਨਾਮ ਨਾਲ ਜੋੜਿਆ, ਇਸ ਸਿਫਤ ਨਾਲ ਜੋੜਿਆ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਲਯੁਗ ਨੂੰ ਇਹ ਵਰ ਦਿੱਤਾ ਕਿ ਤੇਰੇ ਸਮੇਂ ਵਿੱਚ ਜੇ ਕੋਈ ਥੋੜ੍ਹਾ ਜਿਹਾ ਸਮਾਂ ਵੀ ਨਾਮ ਸਿਮਰਨ ਕਰੂ ਤੇ ਉਹਦੇ ਸੁੱਖ ਗਿਣੇ ਨਹੀਂ ਜਾਣਗੇ। ਸੋ ਕਲ ਅਲਪ ਕਾਲ ਸੁਖ ਸਾਰਾ, ਕਲਯੁਗ ਦੇ ਵਿੱਚ ਥੋੜੇ ਸਮੇਂ ਵਿੱਚ ਜੇ ਕੋਈ ਕੀਰਤੀ ਸਿਫਤ ਕਰੂ, ਭਜਨ ਕਰੂ, ਉਹਨੂੰ ਸਾਰਾ ਸੁੱਖ ਹੋਊਗਾ। ਪ੍ਰੀਤ ਜੁਗਤ ਹਰਿ ਕੀਰਤ ਕਰੇ, ਪਰ ਅੰਦਰ ਪ੍ਰੀਤ ਹੋਏ, ਪ੍ਰੇਮ ਸਹਿਤ ਨਾਮ ਜਪੇ, ਪ੍ਰੇਮ ਸਹਿਤ ਗੁਰੂ ਦੀ ਮੂਰਤੀ ਦਾ ਧਿਆਨ ਧਰੇ, ਜੋ ਵੀ ਕਰਨਾ ਸ਼ਰਧਾ ਨਾਲ ਕਰੇ। ਪ੍ਰੀਤ ਜੁਗਤ ਹਰਿ ਕੀਰਤ ਕਰੇ, ਮੈਂ ਕਹਿੰਦਾ ਕਿਸੇ ਨਾਲ ਪ੍ਰੇਮ ਹੋਏ। ਕਦੀ ਕਦੀ ਇਹ ਸਮਾਂ ਮਿਲਦਾ ਬੁਢੇਪੇ ਵਿੱਚ, ਸ਼ਾਇਦ ਕਿਸੇ ਨੂੰ ਮਿਲਦਾ ਹੋਏ ਕਿ ਨਾ ਮਿਲਦਾ ਮੈਨੂੰ ਪਤਾ ਨਹੀਂ, ਪਰ ਜਵਾਨੀ 'ਚ ਮੈਂ ਲੰਘਿਆ ਤੇ ਤਾਂ ਮੈਨੂੰ ਪਤਾ। ਜਵਾਨੀ ਵਿੱਚ ਇਹ ਪ੍ਰੇਮ ਦਾ ਉਛਾਲਾ ਆਉਂਦਾ, ਤੇ ਜਦੋਂ ਇਹ ਪ੍ਰੇਮ ਦਾ ਉਛਾਲਾ ਆਉਂਦਾ ਨਾ, ਜਦੋਂ ਉਹ ਪ੍ਰੇਮ ਦੇ ਵਿੱਚ ਗਾਲ ਕੱਢ ਦਿੱਤੀ ਜਾਵੇ ਉਹ ਵੀ ਚੰਗੀ ਲੱਗਦੀ ਹੈ, ਕਿਹਨੂੰ ਜਿਹਦੇ ਨਾਲ ਪ੍ਰੇਮ ਹੋਵੇ ਉਹਨੂੰ। ਤੇ ਸਤਿਗੁਰਾਂ ਨੇ ਐਵੇਂ ਨਹੀਂ ਲਿਖਿਆ, ਜਿਨ ਅੰਤਰ ਪ੍ਰੀਤ ਪਿਰਮ ਕੀ, ਜੋ ਬੋਲਣ ਜਿੱਦਾਂ ਵੀ ਬੋਲੇ ਤਿਵੇਂ ਹੀ ਸੁਹਨ। ਪ੍ਰੇਮ ਜਿੱਥੇ ਹੋਏ ਉਹ ਜਿੱਦਾਂ ਦਾ ਵੀ ਅੱਗੇ ਉਹ ਵਾਕ ਕਰ ਦੇਵੇ, ਭਾਵੇਂ ਗਾਲ ਵੀ ਕੱਢੇ ਉਹ ਵੀ ਚੰਗੀ ਲੱਗਦੀ ਹੈ, ਤੇ ਗੁੱਸੇ ਵਿੱਚ ਭਾਵੇਂ ਮਿੱਠਾ ਵੀ ਬੋਲ ਦਿੱਤਾ ਜਾਵੇ ਉਹ ਵੀ ਚੁੱਭਦਾ, ਪ੍ਰੇਮ ਦੀ ਗੱਲ ਆ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਰਹੇ ਆ ਕਿ ਇਹ ਥੋੜ੍ਹੀ ਜਿਹੀ ਸਿਫਤ ਕਰਨ ਦਾ ਫਲ ਵੀ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੂੰ ਪ੍ਰੇਮ ਹੋਏਗਾ। ਜੇ ਨਾਮ ਜਪਣਾ ਤੇ ਪ੍ਰੇਮ ਸਹਿਤ ਜਪਣਾ, ਸਤਿਗੁਰੂ ਅਜੀਤ ਸਿੰਘ ਜੀ ਹੁਕਮ ਕਰਦੇ ਸੀ, ਉਚਾਰਨ ਜਦੋਂ ਨਾਮ ਦਾ ਕਰਨਾ ਤੇ ਇੰਨੇ ਪਿਆਰ ਨਾਲ ਕਰਨਾ ਜਿਵੇਂ ਅਸੀਂ ਆਪਣੇ ਪਿਤਾ ਜੀ ਨੂੰ ਬੁਲਾਉਂਦੇ ਹਾਂ, ਮਾਤਾ ਜੀ ਨੂੰ, ਜਾਂ ਕਿਸੇ ਪ੍ਰੇਮੀ ਨੂੰ, ਜਾਂ ਕਿਸੇ ਪਿਆਰੇ ਬੱਚੇ ਨੂੰ ਪਿਆਰ ਨਾਲ ਬੁਲਾਉਂਦੇ ਹਾਂ, ਨਾਮ ਦਾ ਉਚਾਰਨ ਇੰਨੇ ਪ੍ਰੇਮ ਨਾਲ ਕਰੋ, ਪ੍ਰੀਤ ਸਹਿਤ ਕਰੋ, ਤੇ ਫਿਰ ਉਹਦਾ ਬਹੁਤਾ ਫਲ ਆ। ਹਰ ਕੀਰਤ ਕਰੇ ਪੀਤ ਜੁਗਤ ਹਰ ਕੀਰਤ ਕਰੇ ਸੋ ਤਤਕਾਲ ਵਿਖੇ ਪਵਤ ਰਹੀ। ਤਤਕਾਲ ਇੰਨੇ ਕੁ ਸਮੇਂ ਵਿੱਚ ਉਹ ਇਸ ਭਵਤ ਜਾਗਰ ਭਵਸਾਗਰ ਨੂੰ, ਇਹ ਵਿਸ਼ੇ ਵਿਕਾਰਿਆਂ ਦੇ ਸ਼ਹਿਰ ਨੂੰ, ਸਮੁੰਦਰ ਨੂੰ, ਇਹ ਜ਼ਹਿਰ ਦੇ ਸਮੁੰਦਰ ਨੂੰ, ਇਹ ਨਸ਼ਿਆਂ ਦੇ ਸਮੁੰਦਰ ਨੂੰ, ਮਾਇਆ ਦੇ ਸਮੁੰਦਰ ਨੂੰ ਉਹ ਤਤਕਾਲ ਇੰਨੇ ਵਿੱਚ ਤਰ ਜਾਏਗਾ, ਉਹਨੂੰ ਪਤਾ ਵੀ ਨਹੀਂ ਲੱਗੇਗਾ ਕਦੋਂ ਪਾਰ ਹੋ ਜਾਏਗਾ। ਬਹੁਰੋ ਚੈਤ ਤਦ ਦੇਨ ਉਪਾਏ ਨ ਸੱਚੇ ਪਾਤਸ਼ਾਹ ਕਹਿੰਦੇ ਜੇ ਫਿਰ ਵੀ ਤੂੰ ਸਾਨੂੰ ਕੁਛ ਦੇਣਾ ਚਾਹੁੰਦਾ, ਬਹੁਰੋ ਚੈਤ ਜੇ ਦੇਨ ਉਪਾਏ ਨ ਰਤਨ ਜੜੇ ਕੰਚਨ ਕੇ ਆਏ ਨ ਜੇ ਤੂੰ ਚਾਹੁੰਦਾ ਕਿ ਕਲਯੁਗ ਜੇ ਤੂੰ ਚਾਹੁੰਦਾ ਹੋਰ ਭੇਟਾ ਦੇਣੀ, ਫਿਰ ਵੀ ਜੇ ਭੇਟਾ ਦੇਣੀ ਚਾਹੁੰਦਾ ਰਤਨ ਜੜੇ ਕੰਚਨ ਰਤਨਾਂ ਨਾਲ ਜੜੇ ਹੋਏ, ਸੋਨੇ ਨਾਲ ਜੜੇ ਹੋਏ ਆਏਨ ਘਰ ਚਤੁਰਥ ਜਾਮਾ ਜਬ ਹਮ ਧਰ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਦੇ ਨਾਲ ਬਚਨ ਕਰਦੇ ਆ ਕਿ ਜਦੋਂ ਅਸੀਂ ਚੌਥਾ ਜਾਮਾ ਧਾਰਨ ਕਰਾਂਗੇ ਨਾ, ਜਵਾਈ ਦੇ ਰੂਪ ਵਿੱਚ, ਰਾਮਦਾਸ ਦੇ ਰੂਪ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਆਏ, ਇਸ ਗੁਰੂ ਘਰ ਨਾਲ ਜੁੜੇ, ਇਸ ਜੋਤ ਨਾਲ ਜਦੋਂ ਜੁੜੇ, ਚਤੁਰਥ ਜਾਮਾ ਜਬ ਹਮ ਧਰ ਮਾਇਆ ਸਹਿਤ ਲੈਣ ਤਬ ਕਰ। ਸ੍ਰੀ ਹਰਿਮੰਦਰ ਸਾਹਿਬ ਦੇਖ ਲਓ, ਗੁਰੂ ਨਾਨਕ ਨੇ ਕਦੋਂ ਇਹ ਬਚਨ ਕੀਤਾ ਕਲਯੁਗ ਦੇ ਨਾਲ, ਰਤਨਾਂ ਨਾਲ ਜੜਿਆ ਸ੍ਰੀ ਹਰਿਮੰਦਰ, ਸੋਨੇ ਨਾਲ ਮੜਿਆ ਸ੍ਰੀ ਹਰਿਮੰਦਰ, ਐਵੇਂ ਨਹੀਂ ਬਣਿਆ, ਇਹ ਸਤਿਗੁਰਾਂ ਨੇ ਕਲਯੁਗ ਨੂੰ ਬਚਨ ਦਿੱਤਾ ਸੀ ਤੇ ਤਾਂ ਉਹ ਬਣਿਆ ਹੋਇਆ, ਤੇ ਚੌਵਾਂ ਦਰਵਾਜ਼ਿਆਂ ਚੋਂ ਲੋਕ ਅੰਦਰ ਆਉਂਦੇ ਆ, ਤੇ ਪੈਸਿਆਂ ਦੇ ਦਿਨ ਰਾਤ ਢੇਰ ਲੱਗਦੇ ਰਹਿੰਦੇ ਆ, ਮਾਇਆ ਦੇ ਦਿਨ ਰਾਤ ਢੇਰ ਲੱਗਦੇ ਰਹਿੰਦੇ ਆ। ਚਤੁਰਥ ਜਾਮਾ ਜਬ ਹਮ ਧਰ ਮਾਇਆ ਸਾਥ ਲੈਣ ਤਬ ਕਰ, ਸੋਨੇ ਦੇ ਮੰਦਰ ਵੀ ਤੇ ਮਾਇਆ ਵੀ ਫਿਰ ਤੇਰੇ ਕੋਲੋਂ ਲੈ ਲਾਂਗੇ, ਜਿਹੜੀ ਕਲਯੁਗ ਕਹਿੰਦਾ ਸੀ ਮੈਂ ਦੇਣੀ ਚਾਹੁੰਦਾ ਭੇਟਾ, ਉਹ ਭੇਟਾ ਦਿਨ ਰਾਤ ਮਿਲਦੀ ਪਈ ਹੈ ਦਿਨ ਰਾਤ। ਸੁਣ ਕਰ ਕਲਯੁਗ ਉਰ ਹਰ ਖਾਨਾ, ਉਹ ਪ੍ਰੇਮ ਨਾਲ ਦੇਣਾ ਚਾਹੁੰਦਾ ਸੀ ਗੁਰੂ ਨਾਨਕ ਨੂੰ, ਜਦੋਂ ਸੱਚੇ ਪਾਤਸ਼ਾਹ ਨੇ ਲੈ ਲਈ ਨਾ ਆਖਿਆ ਤੇ ਕੋ ਉਦੋਂ ਲੈ ਲਾਂਗੇ, ਭਾਵੇਂ ਅੱਜ ਨਹੀਂ ਲਈ, ਚਾਰ ਜਾਮਿਆਂ ਬਾਅਦ ਭਾਵੇਂ ਕਿਹਾ ਲੈ ਲਾਂਗੇ, ਫਿਰ ਵੀ ਉਹਨੂੰ ਖੁਸ਼ੀ ਬੜੀ ਹੋਈ ਕਿ ਮੈਂ ਜੋ ਭੇਟਾ ਲੈ ਕੇ ਆਇਆ ਸੀ ਪ੍ਰਵਾਨ ਹੋ ਗਈ ਆ, ਮੇਰੀ ਮਿੱਤਰਤਾ ਗੁਰੂ ਨਾਲ ਹੋ ਗਈ ਹੈ, ਮੇਰਾ ਗੁਰੂ ਨਾਲ ਪਿਆਰ ਹੋ ਗਿਆ। ਕਰ ਬੰਧਨ ਬਚਨ ਕਰ ਪਦ ਬੰਧਨ ਬਚਨ ਬਖਾਨਾ, ਫੇਰ ਸਾਹੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਇਸ ਤਰ੍ਹਾਂ ਆਖਿਆ, ਤੁਮ ਸੰਗਤ ਕੇ ਨਿਕਟ ਨਾ ਜਾਇਓ। ਜਦੋਂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਫਿਰ ਹੁਕਮ ਕੀਤਾ, ਤੂੰ ਜਿਨ੍ਹਾਂ ਦਾ ਮੇਰੇ ਨਾਲ ਪਿਆਰ ਹੋਏਗਾ ਨਾ, ਉਹਨਾਂ ਦੇ ਲਾਗੇ ਨਾ ਜਾਈ, ਕਿਉਂ ਕਲਯੁਗ ਜਿਨ੍ਹਾਂ ਦੇ ਲਾਗੇ ਜਾਂਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਮ ਦਾ ਵਿਸ਼ਾ ਫੁਰਦਾ, ਦੁਰਮਤ ਫੁਰਦੀ, ਭੈੜੀ ਵਿਚਾਰ, ਭੈੜੇ ਵਿਚਾਰ ਫੁਰਦੇ ਆ, ਮਾੜੀ ਸੋਚ ਫੁਰਦੀ ਆ, ਵਿਕਾਰ ਫੁਰਦਾ, ਝੂਠ ਨਾਲ ਜੁੜਦਾ, ਟਿੱਚਰ ਮਖੌਲ ਨਾਲ ਜੁੜਦਾ। ਤੇ ਜੇ ਇਹ ਪਾਸਾ ਇੱਕ ਪਾਸੇ ਕਲਯੁਗ ਦਾ ਹੋ ਗਿਆ, ਨਿੰਦਿਆ ਚੁਗਲੀ ਨਾਲ ਜੁੜੇਗਾ, ਸਵਾਦ ਨਾਲ ਜੁੜੇਗਾ, ਚਸਕੇ ਨਾਲ ਜੁੜ ਜਾਏਗਾ, ਆਹ ਖਾਧਾ ਜਾਏ, ਆਹ ਪਹਿਨਿਆ ਜਾਏ, ਆਹ ਕੁਛ ਲਾਇਆ ਜਾਏ, ਇੱਦਾਂ ਦੇ ਜਿੰਨੇ ਵੀ ਸਵਾਦ ਨੇ। ਮੈਂ ਕਈ ਵਾਰੀ ਇੱਥੇ ਹੀ ਗੱਲ ਕਰਦਾ ਹੁੰਦਾ, ਜੇਤਾ ਮੋਹ ਪ੍ਰੀਤ ਸਵਾਦ, ਸੱਚੇ ਪਾਤਸ਼ਾਹ ਨੇ ਚਾਰ ਗੱਲਾਂ ਵਿੱਚ ਇਸ ਗੱਲ ਨੂੰ ਫਿੱਟ ਕਰ ਦਿੱਤਾ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਇਹ ਕਾਲਖ ਆ, ਕਾਲਖ ਦੀ ਨਦੀ ਆ, ਕਾਲਖ ਦਾ ਘਰ ਆ, ਜਿੰਨਾ ਮਰਜ਼ੀ ਇਹਦੇ ਵਿੱਚ ਵੜੋਂਗੇ ਕਲੰਕੀ ਲੱਗੇਗਾ, ਮੇਰੇ ਹੀ ਹੋਵਾਂਗੇ। ਜੇਤਾ ਮੋਹ ਪ੍ਰੀਤ ਸਵਾਦ, ਮੋਹ ਵਿੱਚ ਵੀ, ਪ੍ਰੀਤ ਵਿੱਚ ਵੀ, ਸਵਾਦ ਵਿੱਚ ਵੀ, ਪ੍ਰੀਤ ਮਾਇਆ ਨਾ ਹੋਏ, ਪੁੱਤਰਾਂ ਨਾ ਹੋਏ, ਦੁਨੀਆਂ ਦੀ ਕਿਸੇ ਚੀਜ਼ ਨਾਲ ਹੋਏ, ਮੈਂ ਉਹਦੀ ਗੱਲ ਕਰਦਾ, ਇਹ ਕਾਲਖ ਦਾ ਮੰਦਰ ਆ। ਜੇਤਾ ਮੋਹ ਪ੍ਰੀਤ ਸਵਾਦ, ਜਿੰਨੇ ਸਰੀਰ ਦੇ ਅੰਗ ਆ, ਸਾਰਿਆਂ ਦੇ ਜਿੰਨੇ ਚਸਕੇ ਆ, ਉਹਨਾਂ ਦੀ ਮੈਂ ਗੱਲ ਕਰਦਾ, ਨਾਮ ਤੋਂ ਬਿਨਾਂ, ਗੁਰੂ ਦੇ ਦਰਸ਼ਨ ਤੋਂ ਬਿਨਾਂ, ਗੁਰੂ ਦੀ ਪ੍ਰੀਤੀ ਤੋਂ ਬਿਨਾਂ, ਸੰਗਤ ਨਾਲ ਪ੍ਰੀਤੀ ਤੋਂ ਬਿਨਾਂ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਜਿਹੜੇ ਜਿਹੜੇ ਗੁਰਬਾਣੀ ਨੂੰ ਗੁਰੂ ਦੇ ਇਸ ਬਚਨ ਨੂੰ ਸੱਚ ਮੰਨਦੇ ਆ ਉਹਨਾਂ ਨੂੰ ਫਾਇਦਾ ਹੋਏਗਾ, ਦੂਸਰਿਆਂ ਨੂੰ ਨਹੀਂ। ਜੇਤਾ ਮੋਹ ਪ੍ਰੀਤ ਸਵਾਦ, ਸਵਾਦ ਤੇ ਲੋਕੀ ਲੈਂਦੇ ਆ ਖਾਣ ਦਾ, ਖਾਣ ਦਾ ਸਵਾਦ ਲੈਣ ਲੱਗਿਆ ਫਿਰ ਆਪਾਂ ਇਹ ਥੋੜੇ ਵੇਖਦੇ ਆ ਕਿ ਇਸ ਭਾਈ ਨੇ ਸੋਧ ਦਾ ਬਣਾਇਆ ਜਾਂ ਸੁੱਚੇ ਹੱਥ ਲਾ ਕੇ ਬਣਾਇਆ ਜਾਂ ਇਹ ਬਿਮਾਰੀਆਂ ਤੋਂ ਕੀੜਿਆਂ ਤੋਂ ਮੈਲ ਤੋਂ ਰਹਿਤ ਹੋਏਗਾ। ਫਿਰ ਤੇ ਇਕੱਲਾ ਸਵਾਦ ਹੀ ਦਿਸਦਾ, ਜਦੋਂ ਇਕੱਲਾ ਸਵਾਦ ਦਿਸਦਾ ਹੈ ਪਿੱਛੇ ਨਾ ਫਿਰ ਧਰਮ ਰਹਿੰਦਾ ਹੈ, ਨਾ ਫਿਰ ਸੋਚ ਰਹਿੰਦੀ, ਨਾ ਸੰਜਮ ਰਹਿੰਦੀ, ਨਾ ਫਿਰ ਸ਼ਰਮ ਹਯਾਤ ਰਹਿੰਦੀ, ਨਾ ਧਰਮ, ਮੈਂ ਕਹਿੰਦਾ ਕੁਛ ਵੀ ਨਹੀਂ ਰਹਿੰਦਾ। ਇਹ ਚਾਰੇ ਗੱਲਾਂ ਬਰਾਬਰ ਆ। ਮੋਹ ਵਿੱਚ ਵੀ ਸਭ ਕੁਛ ਭੁੱਲਦਾ, ਸਵਾਦ ਵਿੱਚ ਵੀ ਸਭ ਕੁਛ ਭੁੱਲਦਾ, ਜੇਤਾ ਮੋਹ ਪ੍ਰੀਤ ਵਿੱਚ ਵੀ ਸਭ ਕੁਛ ਭੁੱਲ ਜਾਂਦਾ। ਪ੍ਰੀਤ ਵਿੱਚ ਵੀ ਲੋਕ ਜਿਹਦੇ ਨਾਲ ਪ੍ਰੀਤ ਲੱਗਦੀ ਆ ਉਹਦੇ ਪਿੱਛੇ ਲੋਕ ਸਰੀਰ ਦਾ ਤਿਆਗ ਤੇ ਕਰ ਹੀ ਦਿੰਦੇ ਆ, ਮਾਪਿਆਂ ਦਾ ਤਿਆਗ, ਆਪਣੇ ਧਰਮ ਦਾ ਤਿਆਗ, ਆਪਣੀ ਹਰ ਚੀਜ਼ ਦਾ ਤਿਆਗ, ਸਰੀਰ ਦਾ ਵੀ ਤਿਆਗ ਹੋ ਜਾਂਦਾ ਜਦੋਂ ਬਹੁਤੀ ਪ੍ਰੀਤ ਪ੍ਰਬਲ ਹੁੰਦੀ। ਪਤੰਗੇ ਵਿਚਾਰੇ ਸੜਕੇ ਹੀ ਮਰ ਜਾਂਦੇ ਆ ਬਲਬ ਤੇ, ਕਿਉਂਕਿ ਪ੍ਰੇਮ ਜੇ ਹੁੰਦਾ ਉਹਦੇ ਨਾਲ ਸੜਕੇ ਹੀ ਮਰ ਜਾਂਦੇ ਆ। ਦੁਨੀਆਂ ਦੇ ਲੋਕ ਜਿਹੜੇ ਇਸ ਪ੍ਰੇਤ ਪ੍ਰੀਤ ਵਿੱਚ ਜਦੋਂ ਫਸਦੇ ਆ ਨਾ ਵਿਚਾਰੇ, ਏਦਾਂ ਹੀ ਮਰ ਜਾਂਦੇ। ਕੋਈ ਗੱਡੀ ਥੱਲੇ ਆ ਕੇ ਮਰ ਗਿਆ, ਕੋਈ ਜ਼ਹਿਰ ਖਾ ਕੇ ਮਰ ਗਿਆ, ਕੋਈ ਬਿਜਲੀ ਨੂੰ ਹੱਥ ਲਾ ਕੇ ਮਰ ਗਿਆ, ਕੋਈ ਕਿੱਦਾਂ ਕੋਈ ਕਿੱਦਾਂ। ਪ੍ਰੀਤ ਵੀ ਇਹ ਜਿਹੜੀ ਹੋਰ ਕਿਤੇ ਹੁੰਦੀ ਏਦਾਂ ਮਾਰ ਦਿੰਦੀ ਹੈ, ਛੱਡਦੀ ਨਹੀਂ, ਖੋਹ ਲੈਂਦੀ ਹੈ ਸਾਰੇ ਸੁੱਖ। ਮੋਹ ਵੀ ਹੋਰ ਪਾਸੇ ਨਹੀਂ ਜਾਣ ਦਿੰਦਾ। ਜੇਤਾ ਮੋਹ ਪ੍ਰੀਤ ਸਵਾਦ, ਸਵਾਦ ਜਿਹੜੇ ਆ, ਸਵਾਦ ਜਦੋਂ ਅਸੀਂ ਲੈਂਦੇ ਹਾਂ ਤੇ ਜਦੋਂ ਉਹਦੇ ਵਿੱਚ ਮਰਿਆਦਾ ਨਹੀਂ ਰਹਿੰਦੀ ਫਿਰ ਬਿਮਾਰੀਆਂ ਉਹਨਾਂ ਸਵਾਦਾਂ ਰਾਹੀਂ ਬਿਮਾਰੀਆਂ ਚੱਲ ਜਾਂਦੀਆਂ, ਕੀੜੇ ਚਲੇ ਜਾਂਦੇ ਆ ਅੰਦਰ ਕਈ ਪ੍ਰਕਾਰ ਦੇ, ਉਹ ਅੰਦਰੋਂ ਅੰਦਰੋਂ ਹੀ ਘੁਣ ਵਾਂਗੂ ਸਰੀਰ ਨੂੰ ਖਾ ਜਾਂਦੇ ਆ। ਤੁਸੀਂ ਵੇਖਿਆ ਹੋਣਾ ਸਾਡੇ ਵਿੱਚੋਂ ਉਹ ਦੋ ਤਿੰਨ ਦਿਨ ਪਹਿਲਾਂ ਚੜ੍ਹਾਈ ਕਰ ਗਏ ਨੇ ਜਸਵਿੰਦਰ ਸਿੰਘ ਜੀ, ਹੌਲਦਾਰ ਕਹਿ ਸਕਦੇ ਹਾਂ, ਡਿਗਰੀ ਤੇ ਉਹਨਾਂ ਦੀ ਹੋਰ ਵੀ ਵੱਡੀ ਸੀ ਪਰ ਅਸੀਂ ਪਹਿਲਾਂ ਤੋਂ ਹੌਲਦਾਰ ਕਹਿਣ ਗਿਆ ਤੂੰ ਉਹੀ ਚੜਿਆ ਮੂੰਹ ਤੇ। ਬੜਾ ਵਧੀਆ ਸਰੀਰ ਸੀ, ਭਖਦਾ ਚਿਹਰਾ ਸੀ, ਬੜਾ ਜਵਾਨ ਸੀ, 6-7 ਫੁੱਟ ਜਵਾਨ ਹੋਣਾ, ਭਾਰਾ ਸਰੀਰ, ਸੋਹਣਾ ਸਰੀਰ ਸੀ, ਬੜਾ ਰੋਬ ਸੀ ਉਹਦਾ, ਸਰਗੁਣਾਂ ਦੇ ਦੌਰੇ ਦੇ ਨਾਲ ਜਾਣਾ, ਦਰਸ਼ਨੀ ਸਰੀਰ ਕਹਿ ਸਕਦੇ ਹਾਂ ਉਹਨਾਂ ਦਾ। ਪਰ ਉਹ ਕਦੋਂ ਅੰਦਰ ਆ ਗਏ ਕਿਤਾ ਉਹਨੂੰ ਪਤਾ ਨਹੀਂ ਲੱਗਿਆ, ਕਿਹੜੇ ਚਸਕੇ ਰਾਹੀਂ ਅੰਦਰ ਆ ਗਏ ਨਹੀਂ ਪਤਾ ਲੱਗਿਆ। ਉਹ 2-3 ਸਾਲਾਂ ਵਿੱਚ ਉਹ ਘੁਣ ਵਾਂਗੂ ਅੰਦਰੋਂ ਏਡੇ ਸਰੀਰ ਨੂੰ ਖਾ ਕੇ ਉਹਨਾਂ ਨੇ ਪਟਕਾ ਕੇ ਮਾਰਿਆ, ਉੱਥੇ ਸਰੀਰ ਛੱਡ ਨਹੀਂ ਕਰਤਾ, ਖਾਲੀ ਕਰਤਾ, ਸਭ ਸੱਤਿਆ ਉਹਨਾਂ ਨੇ ਖਾ ਲਈ ਅੰਦਰੋਂ ਸਾਰੀ ਸੱਤਿਆ। ਇਹ ਕੀਟਾਣੂ ਬਾਹਰੋਂ ਆਉਂਦੇ ਆ, ਅੰਦਰੋਂ ਨਹੀਂ ਆਉਂਦੇ, ਅੰਦਰੋਂ ਪੈਦਾ ਨਹੀਂ ਹੁੰਦੇ। ਇੱਕ ਚੱਲ ਜਾਏ ਬਸ ਫਿਰ ਉਹਦਾ ਪਰਿਵਾਰ ਅੰਦਰ ਵੱਧਦਾ ਰਹਿੰਦਾ, ਇੱਕ ਚੱਲ ਗਿਆ ਤੇ ਫਿਰ ਉਹਦਾ ਪਰਿਵਾਰ ਵੱਧਦਾ ਰਹਿੰਦਾ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਸੀ ਨਾ ਕਿਸੇ ਨਾਲ ਹੱਥ ਮਿਲਾਇਆ ਕਰੋ, ਪਤਾ ਨਹੀਂ ਕਿੱਥੇ ਕਿੱਥੇ ਉਹਦੇ ਹੱਥ ਲੱਗੇ ਹੁੰਦੇ ਆ। ਹੁਣ ਤੇ ਅੱਗੇ ਤਾਂ ਨਹੀਂ ਇਹਨਾਂ ਗੱਲਾਂ ਦਾ ਪਤਾ ਸੀ, ਲੋਕੀ ਵੈਦਾਂ ਦੀ ਗੱਲ ਮੰਨ ਲੈਂਦੇ ਸੀ, ਹੁਣ ਅਸੀਂ ਗੁਰੂ ਦੀ ਗੱਲ ਵੀ ਨਹੀਂ ਉਹ ਨਹੀਂ ਮੰਨਦੇ ਪਏ। ਮੈਂ ਸ਼ਬਦ ਹਜ਼ਾਰੀ ਜਦੋਂ ਪੜ੍ਹਦਾ ਤੇ ਮੈਨੂੰ ਚੇਤਾ ਆਉਂਦਾ ਕਿ ਜਦੋਂ ਹਿਕਮਤ ਹੁਕਮ ਚੁਕਾਈ ਹੈ, ਹਿਕਮਤ ਅਸੀਂ ਜਦੋਂ ਵੈਦ ਕੋਲ ਜਾਂਦੇ ਹਾਂ, ਲੱਗੇ ਲੋਕੀ ਜਾਂਦੇ ਸੀ ਤੇ ਉਹ ਪੂੜੀ ਭਾਵੇਂ ਸਵਾਦ ਵੀ ਦੇ ਦੇ, ਉਹ ਕਹਿੰਦਾ ਸੀ ਆਹ ਪਰਹੇਜ ਹੈ, ਆਹ ਦਵਾਈ ਇਸ ਟਾਈਮ ਖਾਣੀ, ਏਦਾਂ ਖਾਣੀ ਆ, ਤੱਤੇ ਠੰਡੇ ਜੋ ਵੀ ਦੱਸਣਾ, ਉਦਾਂ ਹੀ ਕਰਦੇ ਸੀ ਲੋਕੀ ਜਾ ਕੇ। ਹੁਣ ਨਹੀਂ ਉਹ ਗੱਲਾਂ ਰਹੀਆਂ, ਹੁਣ ਤੇ ਆਪਣੀ ਮਰਜ਼ੀ ਕਰਦੇ, ਡਾਕਟਰ ਵੀ ਭਾਵੇਂ ਕਰੇ ਤਾਂ ਵੀ ਆਪਣੀ ਮਰਜ਼ੀ ਹੀ ਚੱਲਦੀ ਹੈ, ਪਰ ਸਭਨਾਂ ਦਾ ਹੁਕਮ ਹੈ, ਹਿਕਮਤ ਹੁਕਮ ਚੁਕਾਈ ਹੈ। ਜਿਵੇਂ ਅਸੀਂ ਵੈਦ ਦਾ ਕਹਿਣਾ ਮੰਨਦੇ ਹਾਂ ਨਾ, ਇਸ ਤਰ੍ਹਾਂ ਗੁਰੂ ਦਾ ਜੇ ਕਹਿਣਾ ਮੰਨਿਆ ਜਾਏ ਤੇ ਫਿਰ ਅਸੀਂ ਸਦਾ ਅਰੋਗ ਰਹਿ ਸਕਦੇ ਹਾਂ, ਸਦਾ ਵਾਸਤੇ ਅਰੋਗ। ਸੱਚੇ ਪਾਤਸ਼ਾਹ ਹੁਕਮ ਕੀਤਾ ਨਾ ਹੱਥ ਮਿਲਾਇਆ ਕਰੋ ਕਿਸੇ ਨਾਲ। ਪਰ ਇਹ ਸਾਰਿਆਂ ਦੇ ਮੰਨਣ ਵਿੱਚ ਆ ਨਹੀਂ ਹੋ ਰਿਹਾ, ਉਹ ਪਿਆਰ ਨਾਲ ਹੱਥ ਮਿਲਾਉਂਦੇ ਆ ਉੱਥੋਂ ਹੀ ਕੀਟਾਣੂ ਆ ਜਾਂਦੇ ਆ। ਲੋਕੀ ਜੂਠਾ ਖਾਂਦੇ ਇੱਕ ਦੂਜੇ ਦਾ, ਉੱਥੋਂ ਕੀਟਾਣੂ ਆ ਜਾਂਦੇ। ਕਿਸੇ ਨੂੰ ਕੋਈ ਬਿਮਾਰੀ ਲੱਗੀ, ਕਿਸੇ ਨੂੰ ਕੋਈ ਲੱਗੀ, ਕਿਸੇ ਦੇ ਦੰਦਾਂ ਨੂੰ, ਕਿਸੇ ਦੇ ਸਰੀਰ ਨੂੰ। ਆ ਕਾਲਾ ਪੀਲੀਆ ਇੰਨਾ ਫੈਲਦਾ ਪਿਆ, ਕਿਤੇ ਏਡਸ ਦੀਆਂ ਬਿਮਾਰੀਆਂ ਫੈਲਦੀਆਂ ਪਈਆਂ, ਕਿਤੇ ਕੈਂਸਰ ਦੀਆਂ ਬਿਮਾਰੀਆਂ ਫੈਲਦੀਆਂ ਪਈਆਂ, ਕਿਤੇ ਸ਼ੂਗਰ ਦੇ ਕੀਟਾਣੂ ਫੈਲਦੇ ਪਏ। ਉਹ ਇੱਕ ਦੂਜੇ ਕੋਲੋਂ ਇੱਕ ਦੂਜੇ ਕੋਲ ਪਹੁੰਚਦੇ ਪਏ, ਬੜੀ ਛੇਤੀ ਪਹੁੰਚਦੇ ਪਏ, ਅੰਦਰ ਜਾ ਕੇ ਵਧੀ ਜਾਂਦੇ ਆ, ਉਹ ਗੁਰਦਿਆਂ ਨੂੰ ਜਿਗਰ ਨੂੰ ਖਾਈ ਜਾਂਦੇ, ਥੋੜ੍ਹੇ ਚਿਰ 'ਚ ਸਰੀਰ ਨੂੰ ਛਾਨੀ ਕਰਕੇ ਰੱਖ ਦਿੰਦੇ। ਮੈਂ ਬਿੰਦਾ ਤੇ ਘੱਟ ਹੀ ਹਾਂ, ਪਰ ਇੱਕ ਦਿਨ ਮੈਂ ਬੈਠਾ ਸੀ ਟੀ ਵੀ ਦੇ ਅੱਗੇ, ਉੱਥੇ ਇੱਕ ਐਡ ਆ ਰਹੀ ਸੀ, ਇੰਟਰਵਿਊ ਕਹਿ ਸਕਦੇ ਹਾਂ, ਕਿਸੇ ਨੌਜਵਾਨ ਇਸਤਰੀ ਨੂੰ ਉਹ ਪੁੱਛ ਰਿਹਾ, ਨੌਜਵਾਨ ਲੜਕੀ ਨੂੰ ਪੁੱਛ ਰਿਹਾ ਕਿ ਬੇਟਾ ਤੂੰ ਆਪਣੀ ਜ਼ਿੰਦਗੀ ਦੇ ਸਾਰੇ ਸਾਲ ਧਰਮ ਦੇ ਅਨੁਸਾਰ, ਗੁਰੂ ਦੇ ਅਨੁਸਾਰ ਜੀਣਾ ਚਾਹੁੰਦੀ ਹਾਂ ਕਿ ਮਾਪਿਆਂ ਦੇ ਸਹੁਰਿਆਂ ਦੇ ਅਨੁਸਾਰ ਜੀਣਾ ਚਾਹੁੰਦੀ ਹਾਂ ਕਿ ਆਹ ਜਿਹੜਾ ਸਮੇਂ ਦਾ ਹੁਣ ਮਾਹੌਲ ਆ, ਸਮੇਂ ਦੀ ਅੱਗ ਜਿਹੜੀ ਐਸ਼ ਦੇ ਅਨੁਸਾਰ ਜੀਣਾ ਚਾਹੁੰਦੀ ਹਾਂ। ਅਤੇ ਉਹਨੇ ਪਹਿਲੇ ਹੀ ਬਚਨ ਕੀਤਾ ਕਿ ਮੈਂ ਨਾ ਮਾਪਿਆਂ ਦੇ ਕੰਟਰੋਲ 'ਚ ਰਹਿਣਾ ਚਾਹੁੰਦੀ ਹਾਂ, ਨਾ ਸਹੁਰਿਆਂ ਦੇ, ਨਾ ਪਤੀ ਦੇ ਕਿਸੇ ਕੰਟਰੋਲ 'ਚ ਨਹੀਂ, ਮੈਂ ਐਸ਼ ਨਾਲ ਜੀਣਾ ਚਾਹੁੰਦੀ ਹਾਂ। ਅਤੇ ਉਹਨਾਂ ਨੇ ਆਖਿਆ ਫਿਰ ਐਸ਼ ਦੇ ਜੇ ਜੀਣੇ ਚਾਹੁੰਦੀ ਹੈ ਤਾਂ ਹੁਣ ਤੇਰੀ ਕਿੰਨੀ ਉਮਰ ਆ? ਉਹ ਕਹਿੰਦੇ ਆ 20 ਸਾਲ। ਉਹ ਕਹਿੰਦੇ ਫਿਰ ਤੈਨੂੰ 10 ਸਾਲ ਹੀ ਹੋਰ ਮਿਲਣਗੇ, ਪਹਿਲਾਂ ਵੀ ਸਮਾਪਤੀ ਹੋ ਸਕਦੀ ਹੈ ਪਰ ਮੈਂ ਅੰਦਾਜ਼ੇ ਨਾਲ ਕਹਿੰਦਾ ਕਿ ਤੈਨੂੰ 10 ਸਾਲ ਮਿਲਣਗੇ, ਮਤਲਬ ਕਿ ਸਾਰੀ ਉਮਰ ਕਿੰਨੀ ਹੋਈ? 30 ਸਾਲ। ਉਹ ਕਹਿੰਦੇ ਮੈਨੂੰ 30 ਸਾਲ ਹੀ ਮਨਜ਼ੂਰ ਆ ਪਰ ਮੈਂ ਜੀਣਾ ਐਸ਼ ਨਾਲ ਆ। ਅਤੇ 30 ਸਾਲਾਂ ਦੇ ਵਿੱਚ 20 ਉਹਨੇ ਜੀ ਲਏ ਨੇ, 20 ਦੇ ਵਿੱਚੋਂ 12 ਸਾਲ ਤਾਂ ਬਚਪਨਾ ਹੀ ਚਲ ਗਿਆ ਅਤੇ 10 ਸਾਲ ਜਿਹੜੇ ਪਿੱਛੇ ਬਚੇ ਉਹਦੇ ਵਿੱਚ ਕਦੋਂ ਬਿਮਾਰੀ ਲੱਗ ਜਾਣੀ ਆ, ਕਿਹੜੀ ਬਿਮਾਰੀ ਲੱਗ ਜਾਣੀ ਆ, ਉਹਨੇ ਕਿੰਨੀ ਛੇਤੀ ਅੰਦਰ ਵਾਰ ਕਰ ਦੇਣਾ ਆ, ਕਿੰਨੇ ਛੇਤੀ ਗੁਰਦੇ ਖਰਾਬ ਕਰ ਦੇਣੇ ਆ, ਅਤੇ ਫਿਰ ਉਹਦੇ ਵਾਸਤੇ ਫਿਰ ਕਿੰਨਾ ਪੈਸਾ ਚਾਹੀਦਾ ਖੂਨ ਨੂੰ ਵਾਰ ਵਾਰ ਬਦਲਿਆ, ਗੁਰਦੇ ਬਦਲਣ ਵਾਸਤੇ ਜਾਂ ਜਿਗਰ ਖਰਾਬ ਕਰ ਦੇਣਾ ਜਿਹੜਾ ਅਸੀਂ ਸਵਾਦ ਲੈ ਕੇ ਗੰਦਿਆਂ ਥਾਵਾਂ ਤੋਂ ਗੰਦਗੀ ਵਾਲੇ ਪਦਾਰਥ ਖਾਂਦੇ ਹਾਂ। ਸਾਡੇ ਸਤਿਯੁਗ ਦੇ ਵਿੱਚ ਹਰ ਸਤਿਯੁਗ 'ਚ ਲਿਖਿਆ ਹੁੰਦਾ ਬਾਜ਼ਾਰ ਦਾ ਭੋਜਨ ਨਾ ਤਾਂ ਸੁੱਚਾ ਹੀ ਹੁੰਦਾ ਨਾ ਉਹ ਸ਼ੋਧੀ ਹੁੰਦਾ, ਅਤੇ ਫਿਰ ਉਹ ਨਹੀਂ ਖਾਣਾ ਚਾਹੀਦਾ। ਪਰ ਉਹ ਕੀਟਾਣੂ ਜਿਹੜੇ ਆਉਂਦੇ ਪਹਿਲਾਂ ਜਿਗਰ 'ਤੇ ਵਾਰ ਕਰਦੇ। ਸਾਡੇ ਇੱਥੇ ਇੱਕ ਮੈਂ ਨਾਂ ਨਹੀਂ ਲੈਂਦਾ ਬੀਬੀ, ਇੱਕ ਜਦੋਂ ਢਿੱਲੀ ਹੋਈ ਡਾਕਟਰਾਂ ਨੇ ਕਿਹਾ ਵੀ ਇਹਦਾ ਜਿਗਰ ਖਰਾਬ ਹੋ ਗਿਆ। ਉਹ ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਲੱਗ ਜਾਣਗੇ 20-25 ਲੱਖ ਪਰ ਕੋਈ ਇਹਦਾ ਘਰ ਦਾ ਪਰਿਵਾਰ ਕੋਈ ਆਪਣੇ ਜਿਗਰ ਵਿੱਚੋਂ ਅੱਧਾ ਜਿਗਰ ਵੱਢ ਕੇ ਦੇਵੇ, ਅੱਧੇ ਨਾ ਉਹ ਗੁਜ਼ਾਰਾ ਕਰੇ ਤਾਂ ਅੱਧਾ ਇਹਦੇ ਪਾ ਦਿੰਦੇ ਆ। ਉਹ ਵੀ ਪਾਉਣ ਦੇ ਨਾਲ ਵੀ ਉਹ ਪਾਇਆ ਵੀ ਗਿਆ, ਪਾਉਣ ਦੇ ਨਾਲ ਵੀ ਫਿਰ ਵੀ ਉਹ ਸਰੀਰ ਬਹੁਤਾ ਕਮਜ਼ੋਰ ਹੋ ਗਿਆ, ਕੀਟਾਣੂ ਬਹੁਤੇ ਵੱਧ ਗਏ, ਉਹ ਅੰਦਰ ਪਹੁੰਚਦਿਆਂ ਸਰ ਦਵਾਈਆਂ ਦੇ ਹੁੰਦਿਆਂ ਵੀ ਉਹ ਹਮਲਾ ਕਰ ਗਏ, ਉਹ ਵੀ ਗਿਆ ਅਤੇ ਉਹਨੂੰ ਜਾਨ ਤੋਂ ਹੱਥ ਧੋਣੇ ਪਏ। ਨੌਜਵਾਨ ਬੱਚੇ ਚਾਹੁੰਦੇ ਆ ਕਿ ਭਾਵੇਂ ਸਾਨੂੰ ਥੋੜ੍ਹੇ ਸਾਲ ਹੀ ਜੀਣਾ ਮਿਲੇ ਪਰ ਜੀਣਾ ਐਸ਼ਦਾ ਹੈ। ਇਹ ਇੰਨੀ ਜ਼ਿਆਦਾ ਵੱਧ ਗਈ ਹੋਈ ਹੈ ਹਵਸ਼। ਅਤੇ ਮੈਂ ਗੱਲ ਕਰਦਾ ਹਾਂ ਸ਼ਾਂਤੀ ਮਿਲੇਗੀ ਅਤੇ ਨਾਮ ਜਪ ਕੇ, ਸ਼ਾਂਤੀ ਮਿਲੇਗੀ ਅਤੇ ਗੁਰੂ ਚਰਨਾਂ ਵਿੱਚ, ਸਾਧੂ ਚਰਨਾਂ ਵਿੱਚ, ਸੰਗਤ ਵਿੱਚੋਂ ਮਿਲੇਗੀ। ਸੁੱਖ ਮਿਲੇਗਾ ਅਤੇ ਇੱਥੋਂ ਮਿਲੇਗਾ, ਸੰਜਮ ਮਿਲੇਗਾ ਅਤੇ ਇੱਥੋਂ ਮਿਲੇਗਾ, ਧੀਰਜ ਮਿਲੇਗਾ ਅਤੇ ਇੱਥੋਂ ਮਿਲੇਗਾ, ਸਿਦਕ ਮਿਲੇਗਾ ਅਤੇ ਇੱਥੋਂ ਮਿਲੇਗਾ। ਬਾਹਰ ਕੀ ਆ? ਬਾਹਰ ਜਾਂ ਤੇ ਅੱਗ ਆ, ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਮੋਹ ਦੀ ਅੱਗ, ਬਾਹਰ ਹਰ ਪ੍ਰਕਾਰ ਦੀ ਅੱਗ ਆ। ਅੱਗ ਦੇ ਵਿੱਚ ਹਰ ਬੰਦਾ ਝੁਲਸਦਾ ਹੀ ਆ, ਸੜਦਾ ਹੀ ਆ, ਹੋਰ ਕੁਛ ਨਹੀਂ ਹੋ ਸਕਦਾ। ਹੰਸ ਹੇਤ ਲੋਭ ਕੁੱਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਇਸ ਥਾਂ ਤੇ ਸਤਿਗੁਰਾਂ ਨੇ ਸਾਨੂੰ ਬਿਠਾਇਆ, ਕਿੰਨੇ ਵੱਡੇ ਭਾਗਾਂ ਵਾਲੇ ਆ, ਕਿੱਡਾ ਵੱਡਾ ਸੰਸਾਰ ਆ। ਕੁਛ ਲੋਕ ਤਰਸਦੇ ਨੇ ਇੱਥੇ ਆਉਣ ਨੂੰ, ਕੁਛ ਇੱਥੇ ਬੈਠੇ ਆ, ਤੁਸੀਂ ਇਹਦਾ ਫਾਇਦਾ ਸ਼ਾਂਤੀ ਦਾ ਲੈ ਰਹੇ ਆ, ਸੁੱਖ ਲੈ ਰਹੇ ਨਾਮ ਜਪਣ ਦਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਲਯੁਗ ਨੂੰ ਵਰ ਦਿੰਦੇ ਆਖਿਆ, ਜੇ ਕਲਯੁਗ ਦੇ ਵਿੱਚ ਥੋੜਾ ਸਮਾਂ ਵੀ ਸਵਾਦ ਤੋਂ ਬਚ ਕੇ, ਮੋਹ ਤੋਂ ਬਚ ਕੇ, ਪ੍ਰੀਤ ਤੋਂ ਬਚ ਕੇ ਜੇ ਕੋਈ ਇੱਥੇ ਬਹਿ ਕੇ ਭਜਨ ਕਰੇਗਾ ਤੇ ਉਹਨੂੰ ਕਈ ਯੁੱਗ ਸੁੱਖ ਮਿਲੇਗਾ। ਕਈ ਯੁੱਗ, ਇੱਕ ਯੁੱਗ ਨਹੀਂ। ਉਹ ਬੀਬੀ ਤੇ 10 ਸਾਲ ਹੀ ਸੁੱਖ ਲੈਣਾ ਚਾਹੁੰਦੀ ਸੀ ਵਿਸ਼ੇ ਵਿਕਾਰ ਦਾ, ਤੇ ਫਿਰ ਸਰੀਰ ਨਹੀਂ ਸੀ ਰਹਿਣਾ। ਪਰ ਸਤਿਗੁਰਾਂ ਨੇ ਆਖਿਆ ਇੱਕ ਯੁੱਗ ਦੀ ਮੈਂ ਗੱਲ ਨਹੀਂ ਕਰਦਾ, ਜੇ ਤੁਸੀਂ ਕਾਮ ਤੋਂ ਬਚੇ ਆ, ਕ੍ਰੋਧ ਤੋਂ ਬਚੇ ਆ, ਮੋਹ ਤੋਂ ਬਚੇ ਆ, ਕਹਿੰਦੇ 4 ਗੱਲਾਂ ਤੋਂ ਬਚੋ। ਜੇਤਾ ਮੋਹ ਤੋਂ ਬਚੋ, ਮੋਹ ਵੱਡਾ ਵੱਡਾ ਸੰਗਲ ਬੰਧਨ ਆ, ਇਹ ਮਰਨ ਤੋਂ ਬਾਅਦ ਵੀ ਨਹੀਂ ਟੁੱਟਦਾ, ਇਹ ਜਾਣ ਵੀ ਨਹੀਂ ਦਿੰਦਾ ਹੋਰ ਸੁੱਖ ਵਾਲੇ ਥਾਂ ਤੇ। ਮੋਹ ਤੋਂ ਬਚਣਾ, ਇੱਥੇ ਆਵਾਂਗੇ ਤੇ ਘਰ ਦਾ ਚੇਤਾ ਭੁੱਲਦਾ, ਫਿਰ ਬੱਚਿਆਂ ਦਾ ਭੁੱਲਦਾ, ਸੰਗਤ ਨਾਲ ਪਿਆਰ ਪੈਂਦਾ, ਨਾਮ ਨਾਲ ਤੇ ਗੁਰੂ ਨਾਲ ਪਿਆਰ ਪੈਂਦਾ, ਇਹ ਜਗ੍ਹਾ ਆ ਮੋਹ ਤੋੜਨ ਵਾਲੀ। ਜੇਤਾ ਮੋਹ, ਪ੍ਰੀਤ, ਸਵਾਦ, ਸਭਾ ਕਾਲਖ, ਇਹ ਵੱਡੀਆਂ ਕਾਲਖਾਂ ਨੇ, ਵੱਡੇ ਬੰਧਨ ਨੇ, ਵੱਡੇ ਕਸ਼ਟ ਨੇ। ਸਭਾ ਕਾਲਖ ਦਾਗਾ ਦਾਗ ਦਾਸ ਦਾਗ ਦੋਸ ਮੋਹ ਚੱਲਿਆ ਲਾਏ, ਇਹ 3 ਦਾਗ ਨੇ, ਮੋਹ, ਪ੍ਰੀਤ ਤੇ ਸਵਾਦ। ਜੇ ਤਿੰਨਾਂ ਤੋਂ ਬਚ ਗਿਆ ਤੇ ਫਿਰ ਯੁਗਾਂ ਤੱਕ ਇਹ ਸੁੱਖ ਲੈ ਸਕਦਾ, ਕਈ ਯੁਗਾਂ ਤੱਕ ਜੇ ਤਿੰਨਾਂ ਤੋਂ ਬਚ ਗਿਆ ਤਾਂ। ਇਹ ਸਤਿਗੁਰਾਂ ਦਾ ਫੈਸਲਾ, ਇਹ ਇੱਕ ਹੁਕਮ ਆ, ਇੱਕ ਹੱਦ ਆ। ਜਿਹੜਾ ਇਸ ਹੱਦ ਵਿੱਚ ਰਹਿ ਜਾਏਗਾ, ਜਿਹੜਾ ਇਸ ਹੱਦ ਨੂੰ ਪਾਰ ਕਰ ਜਾਏਗਾ, ਉਹ ਕਈ ਯੁਗਾਂ ਦਾ ਸੁੱਖ ਲੈ ਸਕਦਾ ਤੇ ਬਾਕੀ ਥੋੜਾ ਥੋੜਾ ਅਲਪ ਸੁੱਖ ਲੈ ਸਕਦੇ ਆ। ਅਲਪ ਸੁੱਖ ਛਾਟ ਪਰਮ ਸੁੱਖ ਪਾਵਾ, ਇਹ ਥੋੜਾ ਥੋੜਾ ਸੁੱਖ ਆ, ਵਿਸ਼ੇ ਦਾ ਥੋੜਾ ਸੁੱਖ ਆ, ਸਪਰਸ਼ ਦਾ ਥੋੜਾ ਸੁੱਖ ਆ। ਜਵਾਨ ਤੇ ਚੀਜ਼ ਲੱਗੀ, ਕਹਿੰਦੇ ਮੂੰਹ ਚ ਪਾ ਲਈ ਇਹਨਾਂ ਲੱਸੀ, ਗਲੋਂ ਲੱਥ ਗਈ ਤੇ ਜੇ ਉਹ ਕਹਿੰਦੇ ਫਿਰ ਉਹ ਭਾਵੇਂ ਉਹ ਮੱਠਾ ਹੋਏ ਤੇ ਭਾਵੇਂ ਦੁੱਧ ਹੋਏ, ਭਾਵੇਂ ਕੌੜਾ ਹੋਏ ਤੇ ਭਾਵੇਂ ਚਸਕੇ ਵਾਲਾ ਹੋਇਆ, ਗਲੋਂ ਲੱਥ ਗਿਆ ਤੇ ਗਿਆ, ਜਵਾਨ ਤੇ ਹੀ ਸਵਾਦ ਆ। ਅਲਪ ਅਲਪ ਸੁੱਖ ਛਾੜ, ਜਿਨ੍ਹਾਂ ਨੇ ਇਹ ਅਲਪ ਸੁੱਖ ਛੱਡ ਦਿੱਤਾ ਉਹਨਾਂ ਨੂੰ ਪਰਮ ਸੁੱਖ ਮਿਲ ਗਿਆ। ਜਿਨ੍ਹਾਂ ਨੇ ਆਖਿਆ ਥੋੜੇ ਥੋੜੇ ਸੁੱਖ ਨੇ ਇਹ ਨਹੀਂ ਲੈਣੇ, ਆ ਨਾਮ ਦਾ ਬਹੁਤਾ ਵੱਡਾ ਸੁੱਖ ਆ ਇਹ ਲੈਣਾ, ਅਲਪ ਸੁੱਖ ਛੱਡ ਪਰਮ ਸੁੱਖ ਪਾਵਾ, ਤੇ ਫਿਰ ਇਹਦਾ ਜੀਵਨ ਬਣਦਾ ਜੁਗਾ ਪ੍ਰਜੰਤ। ਤੁਮ ਸੰਗਤ ਕੇ ਨਿਗਟ ਨ ਜਾਓ। ਉਹ ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਸੱਚੀ ਮੁੱਚੀ ਤੇਰੇ ਨਾਲ ਪਿਆਰ ਕਰਨਗੇ, ਤੇਰੀ ਸੰਗਤ ਨਾਲ ਪਿਆਰ ਕਰਨਗੇ, ਨਾਮ ਜਪਣਗੇ, ਮੈਂ ਉਹਨਾਂ ਦੇ ਲਾਗੇ ਨਹੀਂ ਜਾਊਂਗਾ। ਜੇ ਉਹ ਕਲਯੁਗ ਲਾਗੇ ਨਾ ਆਵੇ ਤੇ ਵਿਕਾਰ ਫੁਰਦਾ ਹੀ ਨਹੀਂ, ਜੇ ਕਲਯੁਗ ਆਵੇ ਤੇ ਤਾਂ ਫੁਰਦਾ। ਆਨ ਜੀਵ ਦੰਬੀ ਦੁੱਖ ਦਇਆ। ਹੋਰ ਜਿੰਨੇ ਪਖੰਡੀ ਲੋਕ ਨੇ, ਹੋਰ ਜਿੰਨੇ ਦੁਨੀਆਂ ਦੇ ਲੋਕ ਨੇ, ਉਹਨਾਂ ਨੂੰ ਤਾਂ ਮੈਂ ਬਹੁਤ ਦੁਖੀ ਕਰਾਂਗਾ। ਤੁਮਰੇ ਬਚਨ ਦੇ ਸਿੱਖ ਕਵਾਵੇ। ਜਿਹੜੇ ਜਿਹੜੇ ਬਚਨ ਇਸਤਰੀ ਪੁਰਸ਼ ਤੁਹਾਡੇ ਬਚਨ ਕਮਾਉਣਗੇ ਗੁਰੂ ਜੀ, ਤੁਹਾਡੇ ਆਖੇ ਲੱਗਣਗੇ, ਤੁਮਰੇ ਬਚਨ ਜੇ ਸਿੱਖ ਕਮਾਵੇ ਤਿੰਨ ਪਰ ਮੋਰਾ ਕਛ ਨਾ ਬਸਾਵੇ, ਉਹਨਾਂ ਤੇ ਮੇਰਾ ਕੋਈ ਤੇਜ ਮੇਰਾ ਜ਼ੋਰ ਨਹੀਂ ਚੱਲੇਗਾ ਸੱਚੇ ਪਾਤਸ਼ਾਹ, ਜਿਹੜੇ ਤੁਹਾਡਾ ਬਚਨ ਮੰਨਣਗੇ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਲਯੁਗ ਦੀ ਮਾਰ ਤੋਂ ਅਸੀਂ ਬਚ ਸਕੀਏ, ਤੇ ਬਚਾਂਗੇ ਤਾਂ ਜੇ ਸਤਿਗੁਰਾਂ ਦਾ ਬਚਨ ਇਸ਼ਨਾਨ ਕਰਕੇ ਸੰਗਤ ਵਿੱਚ ਆਵਾਂਗੇ, ਨਾਮ ਜਪਾਂਗੇ, ਫਿਰ ਬਚ ਸਕਦੇ ਹਾਂ, ਤੇ ਫਿਰ ਸਦਾ ਵਾਸਤੇ ਸੁਖੀ ਹੋ ਸਕਦੇ ਹਾਂ, ਫਿਰ ਕਈਆਂ ਯੁੱਗਾਂ ਤੱਕ ਇਹ ਜੀਵ ਆਤਮਾ ਸੁਖੀ ਰਹੇਗਾ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੂ ਕੀ ਜੈ, ਜੇ ਆਤਮ ਕੋ ਸੁਖ ਸੁਖ ਤੁਮ ਲੋੜ ਹੋ ਤੋ ਸਤਿਗੁਰ ਸਰਣ ਪਵੇਜੈ। ਜਿਹੜੀ ਆਤਮਾ ਨੂੰ ਸੁਖ ਚਾਹੀਦਾ ਉਹ ਸਤਿਗੁਰ ਦੀ ਸਰਣ ਵਿੱਚ ਆ ਜਾਣ, ਤੇ ਜਿਨ੍ਹਾਂ ਨੂੰ ਨਹੀਂ ਚਾਹੀਦਾ ਉਹ ਦੁਨੀਆਂ ਵਿੱਚ ਭਟਕਣ, ਉਹ ਜੋ ਮਰਜ਼ੀ ਦੁਨੀਆਂ ਦਾ ਇਕੱਠਾ ਕਰਨ, ਉਹਨਾਂ ਨਾਲ ਆਪਣੀ ਗੱਲ ਨਹੀਂ, ਆਪਣੀ ਗੱਲ ਸਤਿਗੁਰਾਂ ਦੇ ਸਿੱਖਾਂ ਨਾਲ ਆ। ਇਸ ਵਾਸਤੇ ਮੈਂ ਅਰਜ਼ੀ ਕੀਤੀ ਹੈ, ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਆ, ਇਹ ਸੁੱਖ ਵਾਲੇ ਸਾਧਨ ਵਿੱਚ ਸਾਨੂੰ ਲਿਆਂਦਾ। ਸਮੇਂ ਦੇ ਮਾਲਕ ਸਤਿਗੁਰੂ ਦਾ ਨਾਂ ਲਈਏ, ਜਿਨ੍ਹਾਂ ਨੇ ਸਾਨੂੰ ਹਾਲੇ ਵੀ ਉਹਦੇ ਨਾਲ ਜੋੜਿਆ ਹੋਇਆ, ਹਾਲੇ ਵੀ ਸਾਨੂੰ ਕੁਦਰਤ ਵੱਲੋਂ ਇਹ ਸਮਾਂ ਮਿਲਿਆ ਹੋਇਆ ਹੋਰ ਲਾਹਾ ਲੈਣ ਦਾ। ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।